ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
गेटवे शेवले लाया, शेवले और जीएमसी पर एक लिमिटेड टाइम स्पेशल ऑफर, फॉल के लिए गियर अप हो जाइए। 2.7 लीटर टर्बो मैक्स इंजन वाले 2023 शेवी सिल्वराडो और जीएमसी सियरा पिकअप ट्रक्स पर फाइनेंसिंग ले सिर्फ 0.99% से। यही नहीं, एलिजिबल कॉस्को मेंबर्स के लिए सिलेक्ट मॉडल्स पर $750 और गेटवे की जानिब से $500 कैश बोनस। आज ही विजिट करें शेवी ब्यूइक जीएमसी डीलरशिप आपके बिल्कुल पास, गेटवे शेवले ब्रैम्पटन, एयरपोर्ट रोड एंड क्वीन स्ट्रीट पर। कॉल 9057917111।
लाओ जी, सारे शहर नु पता लग गया भाई, समोसा स्वीट फैक्ट्री ते आ गया दिवाली मठियाई मेला।
पिंडा विच्चों पिंड सुनी दा बेला नी लगे आ मठियाई वाला एलबीएम ते मेला नी। बर्फियां पकौड़े गजरे ले जद खाऊंगे, जांदे जांदे गिफ्टां ते लकी ड्रॉ भी पाऊंगे। आए हाय,
8 नवंबर तो 12 नवंबर तक समोसा स्वीट फैक्ट्री दी तीनों लोकेशन दे मठियाई मेले ते आओ। पर वड्डा मठियाई मेला ओनली एट वन लोकेशन, 1850 एल्बियन रोड ओटोबिको, 416-213-1165।
अंदर पिंडू कह के आया मैं, उधर क्रेडिट वाले ने आप सद्या, तुसी आओ। इंदर सिंह चाहे हुण गंगा दी पूरी चखूगा। चंगे भले कपड़े खराब कराते मेरे।
इस साल अक्टूबर वेखो नवी फिल्म सरदारा एंड सन, स्टारिंग योगराज सिंह, रोशन प्रिंस, सरबजीत चीमा एंड मेनी मोर। अपने नजदीकी सिनेमा घरों विच
मिसिसागा दे सब तो सोने 57 स्टोरी एम्बेसिटी 6 टावर विच कॉन्डो यूनिट बुक करवाउण दा सुनहरी मौका। केयर वन ते फ्यूचर एलआरटी ट्रांजिट दे बिल्कुल नाल, क्लोजिंग 2029 च यानी 6 साल बाद। निक्कियां निक्कियां आसान किश्तां, थोड़ा जिहा डिपॉजिट, 5% 2023 च, 5% 2024 च, 2.5% 2025 च ते 2.5% 2026। वाजिब कीमतां ते बहुत सारे इंसेंटिव, प्लैटिनम प्राइसिस ते अपना यूनिट बुक करवाउण लई रीमैक्स स्पेशलिस्ट चरणजीत बराड़ नूं हुणे कॉल करो 647-384-300-8436।
दोस्तों, जे तुसी अपना ट्रक खरीदना चाहते हो, ट्रेलर खरीदना चाहते हो, हैवी ड्यूटी कंस्ट्रक्शन इक्विपमेंट खरीदना चाहते हो, या फिर मेडिकल ऑफिस वास्ते इक्विपमेंट खरीदना है, तो ओदे वास्ते पैसे धेले की लोड़ होगी, जिदा इंतजाम करके देंगे जस्सी तनवा, जिन्हों का पिछला लंबा तजर्बा है। जे तुसी ट्रांसपोर्ट ट्रक खरीद रहे हो, ट्रेलर, हैवी ड्यूटी इक्विपमेंट, मेडिकल ऑफिस इक्विपमेंट, जस्सी तनवा नाल हुणे संपर्क करो 416-388-1800-416-388-1800। जस्सी तनवा। ਟਰੱਕ ਡਰਾਈਵਰ ਵੀਰ ਜਰਾ ਧਿਆਨ ਨਾਲ ਨੋਟ ਕਰੋ ਕਿ ਸੀਪੀ ਵਾਹਨ ਦੇ ਬਿਲਕੁਲ ਲਾਗੇ ਬ੍ਰਦਰਫੋਰਡ ਅਤੇ 427 ਦੇ ਬਿਲਕੁਲ ਖੂੰਜੇ ਤੇ ਇੱਕ ਵੱਡਾ ਟਰੱਕ ਯਾਰਡ ਜਿਹੜਾ ਬਿਲਕੁਲ ਸਿਕਿਉਰਡ ਹੈ ਤੁਹਾਡੇ ਲਈ ਅਵੇਲੇਬਲ ਹੈ। 18 ਏਕੜ ਦੇ ਇਸ ਟਰੱਕ ਯਾਰਡ ਦੇ ਵਿੱਚ ਇੱਕ ਟਰੱਕ ਤੋਂ ਲੈ ਕੇ ਤੇ ਸੈਂਕੜੇ ਟਰੱਕਾਂ ਦੀ ਪਾਰਕਿੰਗ ਤੁਸੀਂ ਇੱਥੇ ਲੈ ਸਕਦੇ ਹੋ। ਕਿਸੇ ਕਿਸਮ ਦੀ ਜਾਣਕਾਰੀ ਲਈ ਬਿੱਲਾ ਰੰਧਾਵਾ ਨਾਲ 416-880-468 ਜਾਂ ਫਿਰ ਜਿੰਦਰ ਬੁੱਟਰ ਨਾਲ 647-628-6100 ਤੇ ਸੰਪਰਕ ਕਰੋ। ਸੀਪੀ ਵਾਹਨ ਦੇ ਬਿਲਕੁਲ ਲਾਗੇ ਤੁਹਾਡੇ ਟਰੱਕਾਂ ਲਈ ਸਿਕਿਉਰਡ ਪਾਰਕਿੰਗ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
Man mastak vich chanan kar kuj hove samaj barik Diwali de diwe taan bas ਖੁਸ਼ੀਆਂ ਦੇ ਪ੍ਰਤੀਕ। ਮਨ ਮਸਤਕ ਵਿੱਚ ਚਾਨਣ ਕਰ ਕੁਝ ਹੋਵੇ ਸਮਝ ਬਰੀਕ, ਦੀਵਾਲੀ ਦੇ ਦੀਵੇ ਤਾਂ ਬਸ ਖੁਸ਼ੀਆਂ ਦੇ ਪ੍ਰਤੀਕ। ਮੁੜ ਮਿਲਣ ਦੀ ਆਸਾ ਤੇ ਜਿਉਂਦੇ ਹੋ ਚੱਲੇ ਬੇਆਸ, ਮੁੜ ਜੀਵਨ ਦੀ ਆਸਾ ਤੇ ਜਿਉਂਦੇ ਹੋ ਚੱਲੇ ਬੇਆਸ। ਮਾਂ ਪਿਓ ਨੂੰ ਲਿਖ ਚਿੱਠੀ ਵੀਰਾ, ਤੈਨੂੰ ਲੈਣ ਉਡੀਕ, ਕਿ ਕੌਲ ਇਕਰਾਰ ਵੀ ਹੁਣ ਤਾਂ ਲੋਕੀ ਪਾਣੀ 'ਤੇ ਲਿਖਦੇ ਨੇ। ਕੌਲ ਇਕਰਾਰ ਵੀ ਹੁਣ ਤਾਂ ਲੋਕੀ ਪਾਣੀ 'ਤੇ ਲਿਖਦੇ ਨੇ, ਅਣਖਾਂ ਵਾਲੇ ਹੀ ਵਾਹੁੰਦੇ ਨੇ ਪੱਥਰ ਉੱਤੇ ਲੀਕ, ਕਿ ਕਲਮ ਫੜੀ ਹੈ ਹੱਥ ਵਿੱਚ ਤਾਂ ਲੇਖਕ ਦਾ ਫਰਜ਼ ਵੀ ਜਾਣ। ਕਲਮ ਫੜੀ ਹੈ ਹੱਥ ਵਿੱਚ ਤਾਂ ਲੇਖਕ ਦਾ ਫਰਜ਼ ਵੀ ਜਾਣ, ਸੱਚ ਨੇ ਆਖਿਰ ਸੱਚ ਹੀ ਰਹਿਣਾ, ਗਲਤ ਕਹੋ ਜਾਂ ਠੀਕ, ਕਿ ਘੰਟੇ ਮਿੰਟ ਸਕਿੰਟ ਵੀ ਨਿਸ਼ਚਿਤ, ਫਿਰ ਵੀ ਖਬਰੇ ਕਿਉਂ ਅੱਧੀ ਰਾਤੀ ਚੁੱਪ ਚੁਪੀਤੇ ਜਾਵੇ ਬਦਲ ਤਰੀਕ। ਗਾਂਧੀਵਾਦੀ ਨੇਤਾ ਜੀ, ਅਹਿੰਸਾ ਦੇ ਪ੍ਰਚਾਰਕ। ਗਾਂਧੀਵਾਦੀ ਨੇਤਾ ਜੀ, ਅਹਿੰਸਾ ਦੇ ਪ੍ਰਚਾਰਕ, ਜਿਸਦਾ ਸ਼ਹਿਰ 'ਚ ਸਹਿਮ ਹੈ ਇੰਨਾ, ਦੱਬ ਜਾਂਦੀ ਹਰ ਚੀਕ, ਜਿਸਦਾ ਸ਼ਹਿਰ 'ਚ ਸਹਿਮ ਹੈ ਇੰਨਾ, ਦੱਬ ਜਾਂਦੀ ਹਰ ਚੀਕ। ਕੁਲਵੰਤ ਸਿੰਘ ਜ਼ੀਰਾ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਅਤੇ ਰਾਣਾ ਰਣਜੀਤ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTUR 770 'ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਨਵੰਬਰ ਮਹੀਨੇ ਦੀ 2 ਤਰੀਕ 2:07 ਸਟੂਡੀਓ ਦੀ ਘੜੀ 'ਤੇ ਹੋਏ ਨੇ। ਬਾਹਰਲਾ ਤਾਪਮਾਨ 9 ਡਿਗਰੀ ਆ, ਪਰ ਹਵਾ ਦਾ ਕਰਕੇ 6 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਤਕਾਲਾ ਨੂੰ ਇਹ ਤਾਪਮਾਨ 7 ਡਿਗਰੀ ਹੋਵੇਗਾ, ਰਾਤ 5 ਡਿਗਰੀ ਨਾਲ ਲੰਘੇਗੀ। ਕੱਲ੍ਹ ਦੀ ਸਵੇਰ ਜਿਹੜੀ ਹੈ ਜੀ ਉਹ 8 ਡਿਗਰੀ ਨਾਲ ਚੜ੍ਹੇਗੀ ਅਤੇ ਬਾਅਦ ਦੁਪਹਿਰ 12 ਡਿਗਰੀ ਤਾਪਮਾਨ ਕੱਲ੍ਹ ਨੂੰ ਰਹਿਣ ਦੀ ਸੰਭਾਵਨਾ ਹੈ। ਮੌਸਮ ਜਿਹੜਾ ਜੀ ਉਹ ਕਾਫੀ ਜ਼ਿਆਦਾ ਫਲੈਕਚੁਅਲ ਹੈ, ਸੋ ਇਸ ਕਰਕੇ ਲੀੜਾ ਕੱਪੜਾ ਜਿਹੜਾ ਤੁਸੀਂ ਪਾਉਂਦੇ ਹੋ ਉਹਦਾ ਥੋੜ੍ਹਾ ਜਿਹਾ ਖਿਆਲ ਰੱਖਿਓ। ਸ਼ਨਿਚਰਵਾਰ ਨੂੰ ਇਹੀ ਤਾਪਮਾਨ 10 ਡਿਗਰੀ ਹੈ, ਐਤਵਾਰ ਨੂੰ ਕਣੀਆਂ ਪੈਣੀਆਂ ਅਤੇ 12 ਡਿਗਰੀ ਤਾਪਮਾਨ ਹੋਵੇਗਾ ਅਤੇ ਸੋਮਵਾਰ ਨੂੰ ਬੱਦਲਵਾਈ ਅਤੇ 13 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਪ੍ਰਗਟਾਈ ਗਈ ਹੈ। ਬਾਕੀ ਦੇਖਦੇ ਹਾਂ ਜੀ ਅੱਗੇ ਜਾ ਕੇ ਕੀ ਬਣਦਾ ਜੀ। ਇੱਕ ਕਾਲਰ ਸੀ ਜਿਹੜੇ ਲਾਈਨ ਛੱਡ ਗਏ ਨੇ ਅੱਜ ਮਨ ਬੜਾ ਉਦਾਸ ਹੈ। ਕੱਲ ਸ਼ਾਮੀ ਮੈਨੂੰ ਸਾਡੇ ਇੱਕ ਮਿੱਤਰ ਮੰਡਲੀ ਦੇ ਵਿੱਚੋਂ ਉਹਨਾਂ ਨੇ ਖਬਰ ਭੇਜੀ ਕਿ ਪੰਜਾਬੀ ਭਾਈਚਾਰੇ ਦੇ ਵਿੱਚ ਜਾਣੇ ਪਛਾਣੀ ਸ਼ਖਸੀਅਤ ਸਨ, ਬੜੇ ਮਿਲਣਸਾਰ ਸਾਡੇ ਬੜੇ ਗਹਿਰੇ ਮਿੱਤਰ ਸਨ, ਬਤੌਰ ਮੀਡੀਆਕਾਰ ਵੀ ਵਿਚਰਦੇ ਰਹੇ ਨੇ। ਗੁਰਿੰਦਰ ਗਰੇਵਾਲ ਉਹ ਅਚਾਨਕ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ ਔਰ ਬਾਅਦ ਵਿੱਚ ਮੇਰੀ ਗੱਲ ਹਰਸਿਮਰਤ ਗਰੇਵਾਲ ਹੋਰਾਂ ਨਾਲ ਹੋਈ, ਪੰਜਾਬ ਸਟਾਰ ਵਾਲਿਆਂ ਨਾਲ, ਕਿਉਂਕਿ ਗੁਰਿੰਦਰ ਹੋਰੀ ਤੇਜਿੰਦਰ ਹੋਰੀ ਸਾਡੀ ਸਾਂਝੀ ਮਿੱਤਰ ਮੰਡਲੀ ਦੇ ਵਿੱਚੋਂ ਨੇ। ਫਿਰ ਮੈਂ ਤੇਜਿੰਦਰ ਹੋਰਾਂ ਨੂੰ ਫੋਨ ਕੀਤਾ, ਉਹਨਾਂ ਦੱਸਿਆ ਕਿ ਮੈਂ ਠੀਕ ਠਾਕ ਸਨ, ਰਾਤ ਸੁੱਤੇ ਚੰਗੇ ਭਲੇ ਨੇ ਔਰ ਸਵੇਰੇ ਉੱਠੇ ਨਹੀਂ। ਸਵੇਰੇ ਅਲਾਰਮ ਵੱਜਦਾ ਸੀ ਅਤੇ ਜਦੋਂ ਬੇਟੀ ਨੇ ਦੇਖਿਆ ਕਿ ਅਲਾਰਮ ਵੱਜਦਾ ਤਾਂ ਪਾਪਾ ਨੇ ਬੰਦ ਨਹੀਂ ਕੀਤਾ ਅਤੇ ਉਹਨਾਂ ਜਦੋਂ ਜਾ ਕੇ ਦੇਖਿਆ ਤਾਂ ਹੀ ਵਾਜ਼ ਨੋ ਮੋਰ। ਵਾਈਫ ਜਿਹੜੇ ਨੇ ਅਰਲੀ ਕੰਮ 'ਤੇ ਚਲੇ ਜਾਂਦੇ ਨੇ। ਕੋਈ ਖਾਸ ਦਿੱਕਤ ਨਹੀਂ ਸੀ, ਕੋਵਿਡ ਤੋਂ ਬਾਅਦ ਕਹਿੰਦੇ ਉਹਨਾਂ ਦੀ ਜਿਹੜੀ ਹਾਰਟ ਰੇਟ ਆ ਉਹ ਥੋੜ੍ਹੀ ਜਿਹੀ ਘੱਟਦੀ ਸੀ, ਉਹਦੇ ਵਾਸਤੇ ਡਾਕਟਰਾਂ ਨੇ ਦਵਾਈਆਂ ਦਿੱਤੀਆਂ ਸੀ, ਅਦਰਵਾਈਜ਼ ਹੀ ਇਜ਼ ਫਾਈਨ। ਬੜਾ ਲੱਠਾ ਬੰਦਾ ਸੀ, ਹਮੇਸ਼ਾ ਹੱਸਦਾ ਰਹਿਣ ਵਾਲਾ ਸੀ। ਮੇਰਾ ਤਕਰੀਬਨ 20-22 ਸਾਲ ਦਾ ਵਾਹ ਹੋਣਾ ਡਾਇਰੈਕਟਲੀ ਔਰ ਮੈਂ ਉਹਨਾਂ ਦੇ ਚਿਹਰੇ ਦੇ ਉੱਪਰ ਕਦੇ ਸ਼ਿਕਨ ਨਹੀਂ ਦੇਖੀ। ਜਦੋਂ ਪੰਜਾਬ ਡੇ ਮੇਲਾ ਹੁੰਦਾ ਸੀ, ਸੋ ਕਈ ਮੇਲੇ ਜਿਹੜੇ ਨੇ ਜੀ ਉਹ ਗੁਰਿੰਦਰ ਹੋਰਾਂ ਨੇ ਬਤੌਰ ਐਮ ਸੀ ਵਜੋਂ ਵੀ ਕੀਤੇ ਨੇ, ਰੇਡੀਓ ਪ੍ਰੋਗਰਾਮ ਵੀ ਕਰਦੇ ਰਹੇ ਨੇ, ਟ੍ਰੈਫਿਕ ਟਿਕਟਸ ਦਾ ਵੀ ਕਰਦੇ ਹੁੰਦੇ ਸਨ ਔਰ ਕਮਿਊਨਿਟੀ ਦੇ ਵਿੱਚ ਇੱਕ ਜਾਣੀ ਪਛਾਣੀ ਸ਼ਖਸੀਅਤ ਸੀ। ਔਰ ਜਦੋਂ ਅਜਿਹੀਆਂ ਖਬਰਾਂ ਸੁਣਦੇ ਹਾਂ, ਅਜਿਹੀਆਂ ਮੌਤ ਦੀਆਂ ਖਬਰਾਂ ਸੁਣਦੇ ਹਾਂ ਤੇ ਇੱਕ ਵਾਰੀ ਜਿਹੜਾ ਜੀ ਉਹ ਰੂਹ ਕੰਬ ਜਾਂਦੀ ਹੈ, ਸਾਰਾ ਕੁਝ ਜੋੜਿਆ ਜਾਂਦਾ, ਆਪਾਂ ਬਹੁਤ ਕੁਝ ਸੋਚਣ ਲੱਗਦੇ ਹਾਂ ਪਰ ਸਮਾਂ ਪਾ ਕੇ ਅਸੀਂ ਫਿਰ ਦੁਬਾਰਾ ਉੱਦਾਂ ਦੇ ਹੋ ਜਾਂਦੇ ਹਾਂ। ਪਿਛਲੇ ਦਿਨੀ ਚਰਨਜੀਤ ਬਰਾੜ ਹੋਰਾਂ ਦੇ ਵੱਡੇ ਬ੍ਰਦਰ ਸਤਪਾਲ ਬਰਾੜ ਹੋਰਾਂ ਨੂੰ ਅਚਾਨਕ ਬ੍ਰੇਨ ਹੈਮਰੇਜ ਹੋਇਆ, ਸੋ ਅੱਜ ਬਰਾੜ ਸਾਹਿਬ ਜਿਹੜੇ ਨੇ ਜੀ ਉਹ ਸ਼ਾਮ ਨੂੰ ਪੰਜਾਬ ਜਾ ਰਹੇ ਨੇ, ਇੱਕ ਡੇਢ ਹਫ਼ਤਾ ਉੱਥੇ ਲਾ ਕੇ ਆਉਣਗੇ। ਅਤੇ ਗੁਰਿੰਦਰ ਵਾਲੀ ਖਬਰ ਨੇ ਅਤੇ ਸਤਪਾਲ ਭਾਜੀ ਹੋਰਾਂ ਵਾਲੀ ਖਬਰ ਤੋਂ ਵੀ ਵੱਧ ਮਨ 'ਚ ਜੋੜਿਆ, ਇਸ ਕਰਕੇ ਕਿ ਇਹ ਲੱਗਦਾ ਹੀ ਨਹੀਂ ਸੀ ਬੰਦਾ ਜਿਹੜਾ ਉਹ ਐਡੀ ਛੇਤੀ। ਔਰ ਮੈਨੂੰ ਤਿੰਦਰੋਂ ਨੇ ਦੱਸਿਆ ਵੀ ਹੀ ਵਾਜ਼ ਟਰਨਿੰਗ 57 ਔਰ ਉਹਨਾਂ ਨੇ ਜਿਸ ਢੰਗ ਦੇ ਨਾਲ ਸਰੀਰ ਸਾਂਭਿਆ ਸੀ ਔਰ ਉਹ 40-42 ਦੇ ਦੇਖਣ ਨੂੰ ਲੱਗਦੇ ਸੀ। ਔਰ ਕੱਲ੍ਹ ਖਬਰ ਪਾਉਣ ਤੋਂ ਬਾਅਦ ਦੇ ਵਿੱਚ ਮੈਨੂੰ ਪਰਮਜੀਤ ਬਿਰਦੀ ਹੋਰੀ, ਅਮਰ ਸਿੰਘ ਭੁੱਲਰ, ਡਾਕਟਰ ਬਲਵਿੰਦਰ ਹੋਰਾਂ ਦਾ ਫੋਨ ਆਇਆ, ਕਿਉਂਕਿ ਸਾਰਿਆਂ ਦੇ ਨਾਲ ਉਹਨਾਂ ਦਾ ਸਹਿਚਾਰ ਸੀ, ਮੇਰੇ ਕੁੜਮਾਂ ਦੇ ਕਾਫ਼ੀ ਨੇੜਿਓਂ ਸਨ, ਫੈਮਿਲੀ ਫਰੈਂਡ ਸਨ ਔਰ ਬਹੁਤ ਦੁੱਖ ਆ ਜੀ, ਹਾਲੇ ਤੱਕ ਯਕੀਨ ਨਹੀਂ ਆਉਣ ਡਿਆ ਕਿ ਗੁਰਿੰਦਰ ਗਰੇਵਾਲ ਹੋਰੀ ਸਾਡੇ ਦਰਮਿਆਨ ਨਹੀਂ ਰਹੇ। ਅਸੀਂ ਇਸ ਪਰਿਵਾਰ ਦੇ ਇਸ ਦੁੱਖ ਦੇ ਵਿੱਚ ਸ਼ਾਮਿਲ ਹਾਂ ਜੀ। ਅਰਦਾਸ ਹੈ ਕਿ ਪਰਮਾਤਮਾ ਨੂੰ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਸਲ ਦੇ ਵਿੱਚ ਇਹ ਲਫ਼ਜ਼ ਕਹਿਣੇ ਜਿਹੜੇ ਨੇ ਜੀ ਬੜੇ ਸੌਖੇ ਨੇ, ਇਹਨਾਂ ਦੇ ਉੱਪਰ ਅਮਲ ਕਰਨਾ ਬਹੁਤ ਔਖਾ, ਬਹੁਤ ਲੰਬਾ ਸਮਾਂ ਜਿਹੜੇ ਇਹ ਜ਼ਖਮ ਭਰਨ ਦਾ ਨਾਂ ਨਹੀਂ ਲੈਂਦੇ। ਜਿਹਦੇ ਸਿਰ ਦਾ ਸਾਈ ਗਿਆ, ਜਿਹੜੇ ਬੱਚਿਆਂ ਦੇ ਸਿਰ ਤੋਂ ਜਿਹੜਾ ਉਹ ਪਿਓ ਦਾ ਸਾਇਆ ਉੱਠ ਗਿਆ, ਸੋ ਉਹਨਾਂ ਦਾ ਕਾਫ਼ੀ ਔਖਾ ਹੋ ਜਾਂਦਾ ਜੀ, ਬਹੁਤ ਔਖਾ ਹੋ ਜਾਂਦਾ। ਪਰ ਡਾਢੇ ਅੱਗੇ ਕਿਸੇ ਦਾ ਵਸ ਨਹੀਂ ਚੱਲਦਾ ਜੀ, ਔਰ ਇਟ ਇਜ਼ ਰੀਅਲੀ ਸੈਡਨਿੰਗ। ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਬਹੁਤ ਕਰਨੀਆਂ ਨੇ ਪੰਜਾਬ ਤੋਂ ਤੋਤਾ ਸਿੰਘ ਦੀਨਾ ਹੋਰੀ, ਉਹਨਾਂ ਨੂੰ ਫੋਨ ਕੀਤਾ ਸੀ ਵੀ ਮੈਂ ਜੀ ਜਾਗਦੇ ਹੀ ਹਾਂ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮੇਰੇ ਨਾਲ ਜਸਵੀਰ ਢਿੱਲੋਂ ਹੋਰੀ ਨੇ ਇਸ ਵੇਲੇ। ਢਿੱਲੋਂ ਸਾਹਿਬ ਜੀ ਆਇਆਂ ਨੂੰ
ਥੈਂਕ ਯੂ ਰਾਣਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਦੇਖੋ ਜਿਹੜੀ ਗੱਲ ਤੁਸੀਂ ਕਹੀ ਆ ਵੀ ਕਹਿਣੀਆਂ ਸੌਖੀਆਂ ਬਹੁਤ ਔਖੇ ਆ, ਜਿੱਦਾਂ ਹੁਣ ਆਪਣਾ ਵੀਰ ਗਰੇਵਾਲ ਸਾਹਿਬ ਕਿੰਨਾ ਵਧੀਆ ਇਨਸਾਨ ਸੀਗਾ, ਜਿੱਥੇ ਵੀ ਮਿਲਦਾ ਸੀ ਵਿਚਾਰਾ ਨੱਠ ਕੇ ਆ ਕੇ ਮਿਲਦਾ ਸੀ।
ਹਾਂ,
ਚੰਗੇ ਬੰਦੇ ਆ, ਜਿੱਦਾਂ ਕਹਿੰਦੇ ਆ ਵੀ ਚੰਗੇ ਬੰਦਿਆਂ ਦੀ ਪਤਾ ਨੀ ਪਰਮਾਤਮਾ ਨੂੰ ਵੀ ਲੋੜ ਬਹੁਤ ਜ਼ਿਆਦਾ। ਤੇ ਤੁਸੀਂ ਦੇਖਦੇ ਆ ਮਾਰਕੀਟ ਚ ਆਪਾਂ ਰਹਿੰਦੇ ਆ, ਜਿਹੜੇ ਸਾਰੀ ਦੁਨੀਆਂ ਨੂੰ ਦੋ ਫਾੜ ਕਰਦੇ ਹੋ ਉਹਨਾਂ ਨੂੰ ਰੱਬ ਵੀ ਨੀ ਚੁੱਕਦਾ।
ਮੈਂ ਤਾਂ ਅੱਜ ਇੱਥੇ ਅਸੀਂ ਸਟੂਡੀਓ ਗੱਲ ਕਰਦੇ ਸੀ ਵਿੱਚ ਤੁਹਾਡੀ ਗੱਲ ਕਿ ਜਮਾਲ ਸਾਹਿਬ ਕਹਿੰਦੇ ਵੀ ਚੰਗੇ ਬੰਦੇ ਦੀ ਹਰ ਜਗ੍ਹਾ ਲੋੜ ਆ। ਮੈਂ ਕਿਹਾ ਵੀ ਅਸੀਂ ਵੀ ਹੁਣ ਕੁੱਤੇ ਕੰਮ ਕਰਨ ਲੱਗ ਪਈਏ, ਹਾਂਜੀ ਸ਼ਾਇਦ 5-7-10 ਸਾਲ ਹੋਰ ਲੰਘ ਜਾਣ। ਹਾਂਜੀ ਜੀ,
ਦੇਖੋ ਬਹੁਤ ਵਧੀਆ ਇੱਕ ਵੀਰ ਸੀ, ਪਰ ਜੋ ਰੱਬ ਦੇ ਮੂਹਰੇ ਅੱਗੇ ਜ਼ੋਰ ਹੈ ਨੀ, ਕਰ ਕੁਛ ਨੀ ਸਕਦੇ, ਰੋ ਲਊਗੇ ਘਰ ਦੇ ਵਿਚਾਰੇ, ਕੜਾ ਲਊਗੇ
ਜੀ,
ਤੇ ਕੁਛ ਕਰ ਤਾਂ ਆਪਾਂ ਸਕਦੇ। ਹੁਣ ਤੁਹਾਨੂੰ ਸੱਟਾਂ ਲੱਗੀਆਂ, ਤੁਸੀਂ ਭੁੱਲਦੀ ਆਪਾਂ ਨੂੰ ਫਿਰ ਨਹੀਂ ਭੁੱਲਦੀਆਂ, ਏਦਾਂ ਹੀ ਅਗਲੇ ਦੇ ਜਿਹੜਾ ਹੁਣ ਬੱਚਿਆਂ ਦਾ ਬਾਪ ਜਿੱਦਾਂ ਕਹਿੰਦੇ ਮਾਂ ਬਾਪ ਉਹਨਾਂ ਦੇ ਅਜੇ ਇੱਥੇ ਬੈਠੇ ਆ ਵਿਚਾਰੇ, ਦੁੱਖ ਉਹਨੇ ਵੀ ਜਿੱਦਾਂ ਕਹਿੰਦੇ ਆ ਦੇਖਣਾ ਸੀ, ਤੇ ਆਪਾਂ ਹਮਦਰਦੀ ਕਰ ਸਕਦੇ ਹਾਂ
ਜੀ,
ਆਪਾਂ ਇਹੀ ਕੁਛ ਕਹਿ ਸਕਦੇ। ਹੁਣ ਆਪਾਂ ਕੋਲ ਲਾਭ ਚ ਕੋਈ ਇਹ ਵੀ ਹੈ ਨੀ, ਕੋਈ ਜੇ ਅਸੀਂ ਉਹਨੂੰ ਉਠਾੜ ਸਕਦੇ ਹੋਈਏ
ਇੱਥੇ ਪਾਸ ਨਹੀਂ ਚੱਲਦਾ ਜੀ, ਇੱਥੇ
ਚੰਗੇ ਨੂੰ ਹਾਂਜੀ ਚੰਗੇ ਨੂੰ ਚੰਗਾ ਕਹਿਣਾ ਬਣਦਾ ਜੀ।
ਜੀ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ,
ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ, ਥੈਂਕ ਯੂ,
ਮਿਹਰਬਾਨੀ,
ਸੌਰੀ ਜੀ ਤੁਹਾਡਾ,
ਕੋਈ ਗੱਲ ਨਹੀਂ,
ਥੈਂਕ ਯੂ।
ਅਸਲ ਚ ਕੀ ਆ ਕਿ ਆਪਾਂ ਜਿਹੜੇ ਇਨਸਾਨ ਆ ਜੀ, ਅਸੀਂ ਸਾਰੀ ਉਮਰ ਜਿਹੜੀ ਆ ਜੀ ਉਹ ਨਾਂ ਬਣਾਉਣ ਤੇ ਕੱਢ ਲੈਂਦੇ ਹਾਂ ਕਿ ਭਾਈ ਮੇਰਾ ਇੰਨਾ ਨਾਂ, ਤੇ ਜਦੋਂ ਤੁਹਾਡੇ ਸਰੀਰ ਦੇ ਵਿੱਚ ਉਹ ਰੂਹ ਨਿਕਲ ਜਾਂਦੀ ਹੈ ਨਾ, ਤੇ ਤੁਸੀਂ ਇੱਕ ਬਾਡੀ ਦੇ ਵਿੱਚ ਕਨਵਰਟ ਹੋ ਜਾਂਦੇ ਹੋ। ਫਿਰ ਉਸ ਤੋਂ ਬਾਅਦ ਇਹ ਹੁੰਦਾ ਕਿ ਬਾਡੀ ਕਿੱਥੇ ਆ, ਬਾਡੀ ਅਟੋਪਸੀ ਲਈ ਚਲੀ ਗਈ ਆ, ਹੁਣ ਬਾਡੀ ਜਿਹੜੀ ਲੈਣ ਦੀ ਆ ਜੀ ਫਿਊਨਰਲ ਹੋਮ 'ਚ ਆ ਗਈ ਆ, ਬਾਡੀ ਨੂੰ ਤਿਆਰ ਕਰਨ ਜਾਣਾ, ਬਾਡੀ ਦਾ ਸੰਸਕਾਰ ਆ, ਉਹ ਸਾਰਾ ਕੁਝ ਜਿਹੜਾ ਜੀ ਉਹ ਤਰਿਆ ਤਰਿਆ ਰਹਿ ਜਾਂਦਾ। ਮੈਂ ਇੱਕ ਪਹਿਲਾਂ ਵੀ ਜ਼ਿਕਰ ਕਰਦਾ ਹੁੰਦਾ, ਮੈਂ ਕਿਤੇ ਪੜ੍ਹਦਾ ਸੀ ਕਿ ਜਿਹੜਾ ਇੱਕ ਇਨਸਾਨ ਆ ਨਾ, ਉਹ ਸਾਰੀ ਉਮਰ ਦੇ ਵਿੱਚ ਜਿੰਨੀ ਕਮਾਈ ਕਰਦਾ, ਜਿੰਨੀ ਵੈਲਥ ਕਮਾਉਂਦਾ, ਉਹਦੇ ਵਿੱਚੋਂ ਤਕਰੀਬਨ 30% ਉਹ ਇਸਤੇਮਾਲ ਕਰਦਾ, ਬਾਕੀ ਜਿਹੜੀ ਆ ਉਹ ਅਨਯੂਜ਼ਡ ਛੱਡ ਜਾਂਦਾ। ਵਿਰਾਸਤ ਦੇ ਵਿੱਚ ਜਿਹੜੀ ਜਾਇਦਾਦ ਸਾਨੂੰ ਸਾਡੇ ਬਜ਼ੁਰਗਾਂ ਤੋਂ ਮਿਲੀ ਆ, ਉਹ ਜਾਇਦਾਦ ਆ ਜਿਹੜੀ ਬਜ਼ੁਰਗਾਂ ਨੇ ਕਮਾਈ ਕੀਤੀ ਸੀ, ਪਰ ਉਹਨਾਂ ਨੇ ਉਹ ਆਪਣੇ ਆਪ 'ਤੇ ਵਰਤੀ ਨਹੀਂ, ਉਹ ਬੱਚੀ ਰਹਿ ਗਈ ਅਤੇ ਉਹ ਸਾਨੂੰ ਮਿਲ ਗਈ। ਇੱਦਾਂ ਹੀ ਜਿਹੜੀ ਹੁਣ ਅਸੀਂ ਕਮਾਈ ਕਰਨੀ ਆ, ਜਿਹੜੀ ਅਸੀਂ ਅਨਯੂਜ਼ਡ ਛੱਡ ਜਾਣੀ ਆ, ਉਹ ਗਾ ਸਾਡੀਆਂ ਔਲਾਦਾਂ ਨੂੰ ਮਿਲ ਜਾਣੀ ਹੈ। ਪਰ ਐਸ ਸੂਨ ਐਜ ਜਦੋਂ ਅਸੀਂ ਮਰਨਾ, ਉਹ ਤੋਂ ਬਾਅਦ ਸਾਰਾ ਕੁਛ ਉੱਥੇ ਰਹਿ ਜਾਣਾ ਜੀ, ਅਤੇ ਅਸੀਂ ਜਿਹੜੇ ਨਾਂ ਅੱਜ ਆ ਜੀ ਸਾਡੇ, ਉਹ ਉਸੇ ਵੇਲੇ ਭੁੱਲ ਜਾਣੇ ਆ, ਅਤੇ ਫਿਰ ਅਸੀਂ ਬਾਡੀ ਦੇ ਵਿੱਚ ਕਨਵਰਟ ਹੋ ਜਾਣਾ। ਔਰ ਜਿਸ ਜਿਹੜੀਆਂ ਮਨੌਤਾਂ ਦੇ ਵਿੱਚੋਂ, ਜਿਹੜੇ ਸਮਾਜ ਦੀਆਂ ਮਨੌਤਾਂ ਦੇ ਵਿੱਚੋਂ ਆਪਾਂ ਆਏ ਹਾਂ, ਆ ਹੁਣ ਸ਼ਰਾਧ ਲੰਘ ਕੇ ਗਏ ਨੇ, ਫਿਰ ਬਹੁਤ ਸਾਰੇ ਉਪਾਅ ਇਹੋ ਜਿਹੇ ਹੋਣੇ ਨੇ ਕਿ ਕਿਤੇ ਅਸੀਂ ਮਰ ਕੇ ਉਹਨਾਂ ਦੇ ਨੇੜੇ ਨਾ ਆ ਜਾਈਏ। ਫਿਰ ਜਿਹੜੀਆਂ ਆਹ ਰੂਹਾਂ ਨੇ ਨਾ, ਇਹਨਾਂ ਨੂੰ ਕਹਿ ਲਓ ਵੀ ਸਾਡੇ ਜਿਹੜਾ ਪੁਜਾਰੀ ਤੰਤਰ ਹੈ, ਉਹਨਾਂ ਨੇ ਬਦਰੂਹਾਂ ਬਣਾ ਦੇਣਾ। ਅਸਲ ਦੇ ਵਿੱਚ ਜਿਹੜੀ ਅਰਦਾਸ ਕੀਤੀ ਜਾਂਦੀ ਹੈ ਨਾ, ਕਿ ਜਿਹੜੀ ਮੁਕਤੀ ਦੀ ਅਰਦਾਸ ਜਾਂ ਫਿਰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਆਤਮਾ ਭਟਕਦੀ ਨਾ ਫਿਰੇ, ਅਸਲ ਦੇ ਵਿੱਚ ਜਿਹੜਾ ਇੱਕ ਡਰ ਪੁਜਾਰੀ ਵੱਲੋਂ ਪਾਇਆ ਜਾਂਦਾ ਕਿ ਜਿਹੜੀ ਆਤਮਾ ਇੱਥੋਂ ਚੱਲ ਗਈ, ਜੇ ਉਹਦੀ ਮੁਕਤੀ ਨਾ ਹੋਈ ਤਾਂ ਉਹਨੇ ਭਾਈ ਆ ਕੇ ਤੁਹਾਨੂੰ ਤੰਗ ਕਰਨਾ। ਅਸੀਂ ਉਹਦੀ ਭਲਾਈ ਵਾਸਤੇ ਅਰਦਾਸਾਂ ਨਹੀਂ ਕਰਦੇ, ਅਸਲ ਸੱਚਾਈ ਇਹ ਹੈ ਕਿ ਅਸੀਂ ਆਪਣੇ ਸੌਖ ਵਾਸਤੇ ਵੀ ਉਹ ਸਾਨੂੰ ਕਿਤੇ ਆ ਕੇ ਤੰਗ ਨਾ ਕਰੇ। ਭਾਈ ਜਿਹੜਾ ਜਿਉਂਦੇ ਜੀ ਤੁਹਾਨੂੰ ਸੁੱਖ ਦੇਣ ਵਾਸਤੇ ਦਿਨ ਰਾਤ ਇੱਕ ਕਰਦਾ ਰਿਹਾ ਜਾਂ ਦਿਨ ਰਾਤ ਇੱਕ ਕਰਦੀ ਰਹੀ, ਕੀ ਉਹ ਮਰਨ ਤੋਂ ਬਾਅਦ ਤੁਹਾਨੂੰ ਤੰਗ ਕਰਨ ਆਉਣਗੇ? ਆਪਣੇ ਪਿੰਡਾਂ ਥਾਵਾਂ ਦੇ ਵਿੱਚ ਕਿੰਨੀਆਂ ਕੁ ਮਟੀਆਂ ਬਣ ਗਈਆਂ, ਕਿੰਨੀਆਂ ਕੁ ਸ਼ਹੀਦਾਂ ਦੀਆਂ ਜਗ੍ਹਾ? ਹੁਣ ਸ਼ਹੀਦ ਦੀ ਪਰਿਭਾਸ਼ਾ ਇਹ ਆ ਕਿ ਜੋ ਵਿਅਕਤੀ ਸੈਲਫਲੈਸ, ਆਪਣੀ ਜਾਨ ਦੀ ਪਰਵਾਹ ਜਿਹਨੇ ਨਹੀਂ ਕੀਤੀ ਅਤੇ ਤੁਹਾਡੇ ਵਾਸਤੇ, ਤੁਹਾਡੇ ਸਮਾਜ ਵਾਸਤੇ, ਤੁਹਾਡੇ ਆਲੇ ਦੁਆਲੇ ਲਈ ਕੁਰਬਾਨੀ ਦਿੱਤੀ, ਉਹਨੂੰ ਅਸੀਂ ਸ਼ਹੀਦ ਕਹਿੰਦੇ ਹਾਂ। ਸੋ ਜਿਸ ਨੇ ਜਿਉਂਦੇ ਜੀ ਤੁਹਾਡੇ ਲਈ ਕੁਰਬਾਨੀ ਦਿੱਤੀ ਹੋਵੇ ਅਤੇ ਉਹ ਮਰਨ ਤੋਂ ਬਾਅਦ ਤੁਹਾਡਾ ਬੁਰਾ ਚਾਹੂਗਾ, ਉਹ ਮਰਨ ਤੋਂ ਬਾਅਦ ਤੁਹਾਡੇ ਜਿਹੜੇ ਡੰਗਰ ਨੇ ਉਹਨਾਂ ਦੇ ਗਿੱਟਿਆਂ 'ਚ ਬਹਿਣ ਨੂੰ ਸ਼ਹੀਦ ਹੋਇਆ, ਕਿਸੇ ਦੀ ਮੱਝ ਨਹੀਂ ਮਿਲਦੀ ਤਾਂ ਸ਼ਹੀਦਾਂ ਦੇ ਨਾਂ, ਕਿਸੇ ਦਾ ਦਿਮਾਗ ਨਹੀਂ ਚੱਲਦਾ, ਕਿਸੇ ਨੂੰ ਮੈਂਟਲ ਹੈਲਥ ਦੀ ਕੋਈ ਸਮੱਸਿਆ ਆ ਗਈ ਅਤੇ ਤਾਂ ਜਿਹੜੇ ਸ਼ਹੀਦਾਂ ਦਾ ਵੀ ਸ਼ਹੀਦਾਂ ਦਾ ਪਹਿਰਾ ਜੀ, ਬੜਾ ਲਫ਼ਜ਼ ਇਹ ਯੂਜ਼ ਕੀਤਾ ਜਾਂਦਾ। ਸੋ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਜੀ ਉਹ ਸਾਡੇ ਸਿਰੇ ਇਹੋ ਜਿਹੀਆਂ ਮੜੀਆਂ ਨੇ ਕਿ ਜਿਨ੍ਹਾਂ ਤੋਂ ਅਸੀਂ ਪਿੱਛਾ ਛਡਾਉਣ ਦੀ ਬਜਾਏ ਹੌਲੀ 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 ਉਹਨਾਂ ਪਰੰਪਰਾਵਾਂ ਨੂੰ, ਬਹੁਤੇ ਲੋਕ ਨਾ ਚਾਹੁੰਦੇ ਹੋਏ ਵੀ ਮੋਢਿਆਂ 'ਤੇ ਲੱਦੀ ਫਿਰਦੇ ਨੇ। ਹੁਣ ਕਈ ਮੈਂ ਦੇਖੇ ਨੇ ਕਿ ਜਿਹੜੇ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਉਹ ਸਾਰੀ ਉਮਰ ਜਿਹੜਾ ਉਹਨਾਂ ਦਾ ਇਹ ਆਡਾ ਰਹਿੰਦਾ ਕਿ ਨਹੀਂ ਭਾਈ ਰੱਬ ਤਾਂ ਹੈ ਹੀ ਨਹੀਂ, ਐਸ ਸੂਨ ਐਸ ਦੇ ਡਾਈ ਅਤੇ ਜਿਹੜੇ ਬਾਕੀ ਦੇ ਟੱਬਰ ਵਾਲੇ ਨੇ ਉਹ ਫਿਰ ਉਸ ਸਮਾਜ ਦੀਆਂ ਰਸਮਾਂ ਮੁਤਾਬਕ ਉਹ ਸਾਰੇ ਕਾਰ ਵਿਹਾਰ ਕਰਦੇ ਫਿਰਦੇ ਹੁੰਦੇ ਆ ਵੀ ਉਹਦੀ ਆਤਮਾ ਨੂੰ ਸ਼ਾਂਤੀ ਮਿਲੂ। ਖੈਰ, ਪਰ ਜਦੋਂ ਕੋਈ ਇਸ ਸੰਸਾਰ ਤੋਂ ਚਲਿਆ ਜਾਂਦਾ ਨਾ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਮਰਨ ਵਾਲੇ ਨੂੰ ਨਹੀਂ ਪਤਾ ਕਿ ਉਹ ਮਰ ਗਿਆ, ਮਰਨ ਤਾਂ ਮਗਰਲਿਆਂ ਦਾ ਹੁੰਦਾ, ਔਖਾ ਹੁੰਦਾ। ਖੈਰ ਜੀ, ਆਪਾਂ ਇੱਥੋਂ ਦੀਆਂ ਥੋੜ੍ਹੀਆਂ ਖਬਰਾਂ ਵੱਲ ਝਾਤ ਮਾਰੀਏ ਕਿ ਵਾਹਨ ਦੇ ਵਿੱਚ ਤੋੜ ਭੰਨਦੀਆਂ ਦੋ ਵੱਖ ਵੱਖ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੀ ਯੋਰਕ ਰੀਜਨਲ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇੱਕ ਮਾਮਲੇ ਦੇ ਵਿੱਚ ਤਾਂ ਬੱਕਰੇ ਦਾ ਸਿਰ ਇੱਕ ਘਰ ਦੀ ਖਿੜਕੀ ਵਿੱਚੋਂ ਅੰਦਰ ਸੁੱਟਿਆ ਗਿਆ। ਸੋ 25 ਅਕਤੂਬਰ ਨੂੰ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਉਹ ਮੈਲਵਿਲ ਐਵਨਿਊ ਅਤੇ ਹਡਸਨ ਡਰਾਈਵ ਏਰੀਆਜ਼ ਦੇ ਵਿੱਚ ਵੁੱਡਬ੍ਰਿਜ ਵਿੱਚ ਸੱਦਿਆ ਗਿਆ, ਜਿੱਥੇ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਕਿਸੇ ਨੇ ਉਸ ਦੇ ਡਰਾਈਵੇ ਵਿੱਚ ਖੜ੍ਹੀ SUV ਅਤੇ ਗਰਾਜ ਡੋਰ ਦੇ ਉੱਤੇ ਜਿਹੜੀ ਉਹ ਸਪਰੇ ਪੇਂਟ ਵੀ ਕੀਤੀ ਅਤੇ ਭੱਦੀਆਂ ਗੱਲਾਂ ਵੀ ਲਿਖੀਆਂ ਨੇ। ਇੱਕ ਰਿਲੀਜ਼ ਜਿਹਦੇ ਵਿੱਚ ਵੀਡੀਓ ਫੁਟੇਜ ਵੀ ਸ਼ਾਮਲ ਹੈ, ਔਰ ਵਿੱਚ ਪੁਲਿਸ ਨੇ ਇਹ ਗੱਲ ਆਖੀ ਹੈ ਕਿ ਦੋ ਮਸ਼ਕੂਕਾਂ ਨੂੰ ਇਸ ਦਿਨ ਰਾਤੀ ਤਕਰੀਬਨ 2:14 ਦੇ ਨੇੜੇ ਤੇੜੇ ਇਲਾਕੇ ਦੇ ਵਿੱਚ ਦੇਖਿਆ ਗਿਆ। ਇੱਕ ਮਸ਼ਕੂਕ ਨੇ ਜਿਹੜਾ ਉਹ ਡਰਾਈਵੇ ਉੱਤੇ ਜਾ ਕੇ ਪਹਿਲਾਂ SUV ਦੇ ਸ਼ੀਸ਼ੇ ਭੰਨੇ, ਫਿਰ ਉਹਦੇ ਉੱਪਰ ਸਪਰੇ ਪੇਂਟ ਦੇ ਨਾਲ ਕੁਝ ਲਿਖ ਦਿੱਤਾ, ਫਿਰ ਉਸਨੇ ਗਰਾਜ ਉੱਤੇ ਵੀ ਗ੍ਰੈਫਿਟੀ ਬਣਾਈ। ਦੂਜਾ ਮਸ਼ਕੂਕ ਜਿਹੜਾ ਸੀ ਉਹ ਸਾਈਡ ਵਾਕ ਉੱਪਰ ਖੜ੍ਹਾ ਰਿਹਾ, ਇਹ ਸਭ ਦੇਖਦਾ ਰਿਹਾ। ਸੋ ਇਸ ਤੋਂ 2 ਦਿਨ ਬਾਅਦ ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਮਸ਼ਕੂਕਾਂ ਨੇ ਹੀ ਇੱਕ ਹੋਰ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ, ਪਰ ਇਸ ਵਾਰੀ ਹੋਰ ਵੀ ਬੁਰੇ ਤਰੀਕੇ ਦੇ ਨਾਲ ਸਭ ਕੁਝ ਕੀਤਾ ਗਿਆ। ਤਕਰੀਬਨ ਤੜਕੇ 4:15 ਦੇ ਕਰੀਬ ਇੱਕ ਬੱਕਰੇ ਦਾ ਸਿਰ ਘਰ ਦੇ ਸਾਹਮਣੇ ਵਾਲੀ ਖਿੜਕੀ ਤੋੜ ਕੇ ਘਰ ਦੇ ਅੰਦਰ ਸੁੱਟਿਆ ਗਿਆ। ਡਰਾਈਵੇ ਦੇ ਵਿੱਚ ਖੜ੍ਹੀਆਂ 3 ਗੱਡੀਆਂ ਨੂੰ ਵੀ ਸਪਰੇ ਪੇਂਟ ਕੀਤਾ ਗਿਆ ਅਤੇ ਵਾਕਵੇ ਉੱਤੇ ਜਿਹੜੇ ਸੀ ਉਹ ਸਟਿੱਕ ਫਿਗਰਸ ਬਣਾਈਆਂ ਗਈਆਂ ਅਤੇ ਇੱਕ ਹੋਰ ਬੱਕਰੇ ਦਾ ਸਿਰ ਵੀ ਇੱਥੋਂ ਕਹਿੰਦੇ ਮਿਲਿਆ। ਸੋ ਉਸੇ ਦਿਨ ਵੈਸਟਰਨ ਰੋਡ 'ਤੇ ਜਿਹੜਾ ਵਿਲਾ ਰੋਇਲ ਐਵਨਿਊ ਦੇ ਏਰੀਏ ਦੇ ਵਿੱਚ ਇੱਕ ਘਰ ਦੇ ਦਰਵਾਜ਼ੇ ਦੇ ਸਾਹਮਣੇ ਵੀ ਬੱਕਰੇ ਦਾ ਸਿਰ ਮਿਲਿਆ। ਪੁਲਿਸ ਦਾ ਮੰਨਣਾ ਹੈ ਕਿ ਦੋ ਮਸ਼ਕੂਕਾਂ ਵੱਲੋਂ ਹੀ ਇਹ ਸਾਰੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਗਿਆ। ਸੋ ਪੁਲਿਸ ਵੱਲੋਂ ਇਹਨਾਂ ਦੀ ਭਾਲ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਆਹ ਕਰਤੂਤਾਂ ਕੈਨੇਡਾ ਦੇ ਵਿੱਚ ਵੀ ਹੋਣ ਲੱਗ ਪਈਆਂ ਨੇ ਜੀ। ਸਕਾਰਬਰੋ ਤੋਂ ਖਬਰ ਆ ਜੀ ਕਿ ਸਕਾਰਬਰੋ ਰਾਤ ਸਮੇਂ ਇੱਕ ਮਸ਼ਰੂਫ ਬਾਰ ਦੇ ਵਿੱਚ ਅਚਾਨਕ ਗੋਲੀਆਂ ਚੱਲਣ ਕਾਰਨ 2 ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਅੱਜ ਤੜਕੇ ਤਕਰੀਬਨ 1 ਗੋਲੀ ਚੱਲਣ ਦੀ ਰਿਪੋਰਟ ਤੋਂ ਬਾਅਦ ਐਮਰਜੈਂਸੀ ਅਮਲੇ ਨੂੰ ਬ੍ਰੈਮਲੀ ਰੋਡ ਅਤੇ ਐਗਲਿੰਟਨ ਐਵਨਿਊ ਈਸਟ ਉੱਤੇ ਸਥਿਤ ਇੱਕ ਆਕਸਫੋਰਡ ਪੱਬ ਅਤੇ ਰੈਸਟੋਰੈਂਟ ਦੇ ਵਿੱਚ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ 2 ਵਿਅਕਤੀਆਂ ਨੂੰ ਪੱਬ ਦੇ ਵਿੱਚ ਕਈ ਵਾਰੀ ਗੋਲੀਆਂ ਮਾਰੀਆਂ ਗਈਆਂ, ਜਦਕਿ ਤੀਜੇ ਵਿਅਕਤੀ ਨਾਲ ਗੋਲੀ ਖਹਿ ਕੇ ਲੰਘ ਗਈ। ਸੋ ਜਿਸ ਵਿਅਕਤੀ ਨਾਲੋਂ ਗੋਲੀ ਖਹਿ ਕੇ ਲੰਘੀ ਉਸ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ। ਸ਼ੂਟਿੰਗ ਸਮੇਂ ਕਈ ਹੋਰ ਲੋਕ ਵੀ ਬਾਰ ਦੇ ਵਿੱਚ ਮੌਜੂਦ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਜਿਸ ਸਮੇਂ ਗਨਮੈਨ ਨੇ ਗੋਲੀਆਂ ਚਲਾਈਆਂ ਤਾਂ ਲੋਕਾਂ ਨੇ ਪੂਲ ਟੇਬਲ ਦੇ ਹੇਠਾਂ ਲੁੱਕ ਕੇ ਆਪਣੀਆਂ ਜਾਨਾਂ ਬਚਾਈਆਂ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਗਨਮੈਨ ਉੱਥੋਂ ਚਲਾ ਗਿਆ ਔਰ ਕਿਸੇ ਵੀ ਮਸ਼ਕੂਕ ਸੰਬੰਧੀ ਕੋਈ ਜਾਣਕਾਰੀ ਉਪਲਬਧ ਹਾਲੇ ਤੱਕ ਨਹੀਂ ਹੋਈ। ਇਸ ਤੋਂ ਇਲਾਵਾ ਜੀ, ਹਾਊਸਿੰਗ ਅਤੇ ਹੋਰਨਾਂ ਸਰਵਿਸਿਜ਼ ਉੱਤੇ ਪੈ ਰਹੇ ਬੋਝ ਕਾਰਨ ਫੈਡਰਲ ਸਰਕਾਰ ਨੇ ਕੈਨੇਡਾ ਦੇ ਵਿੱਚ ਨਵੇਂ ਪਰਮਾਨੈਂਟ ਰੈਜੀਡੈਂਟ ਦੀ ਗਿਣਤੀ ਨੂੰ 2026 ਵਿੱਚ ਸਟੇਬਲ ਰੱਖਣ ਦਾ ਫੈਸਲਾ ਕੀਤਾ। ਇਹ ਐਲਾਨ ਜਿਹੜਾ ਸੀਗਾ ਜੀ ਉਹ ਕੱਲ੍ਹ ਇਮੀਗ੍ਰੇਸ਼ਨ ਮੰਤਰੀ ਵੱਲੋਂ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੁੱਧਵਾਰ ਨੂੰ ਪਾਰਲੀਮੈਂਟ ਦੇ ਵਿੱਚ ਅਗਲੇ 3 ਸਾਲਾਂ ਦੇ ਟੀਚੇ ਰੱਖੇ। ਉਨ੍ਹਾਂ ਆਖਿਆ ਕਿ 2026 ਵਿੱਚ ਪਰਮਾਨੈਂਟ ਰੈਜੀਡੈਂਟਸ ਨੂੰ 5 ਲੱਖ ਉੱਤੇ ਸਥਿਰ ਕੀਤਾ ਜਾਵੇਗਾ। ਇਸ ਪਲਾਨ ਦੇ ਵਿੱਚ ਦੱਸਿਆ ਗਿਆ ਕਿ 2024 ਅਤੇ 2025 ਲਈ ਟੀਚੇ ਪਹਿਲਾਂ ਵਾਂਗ ਹੀ 4,85,000 ਅਤੇ 5 ਲੱਖ ਤੱਕ ਕ੍ਰਮਵਾਰ ਵਧਣਗੇ, ਪਰ ਬਾਅਦ ਵਿੱਚ ਇਹਨਾਂ ਨੂੰ ਸਥਿਰ ਕਰ ਦਿੱਤਾ ਜਾਵੇਗਾ। ਪਿਛਲੇ ਕੁਝ ਸਾਲਾਂ ਦੇ ਵਿੱਚ ਲਿਬਰਲਸ ਨੇ ਇਹਨਾਂ ਟੀਚਿਆਂ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਅਤੇ 2021 ਅਤੇ 2022 ਦੇ ਵਿੱਚ ਤਾਂ ਨਵੇਂ ਪਰਮਾਨੈਂਟ ਰੈਜੀਡੈਂਟਸ ਦੀ ਗਿਣਤੀ ਜਿਹੜੀ ਆ ਉਹ ਸਾਰੇ ਰਿਕਾਰਡ ਤੋੜ ਗਈ ਸੀ। ਇਹਨਾਂ ਵਾਧਿਆਂ ਦਾ ਉਨੀ ਤੇਜ਼ੀ ਨਾਲ ਹੀ ਮੁਲਾਂਕਣ ਕੀਤਾ ਜਾ ਰਿਹਾ। ਸਰਕਾਰ ਨੂੰ ਮੌਜੂਦਾ ਸਰੋਤਾਂ ਅਤੇ ਅਫੋਰਡੇਬਲ ਹਾਊਸਿੰਗ ਦੇ ਮਾਮਲੇ ਵਿੱਚ ਵੀ ਜਿਹੜਾ ਉਹ ਕਈ ਤਰ੍ਹਾਂ ਦੇ ਚੈਲੇਂਜਸ ਦਾ ਸਾਹਮਣਾ ਕਰਨਾ ਪੈ ਰਿਹਾ। ਇਹਨਾਂ ਮੁੱਦਿਆਂ ਨੂੰ ਠੀਕ ਕਰਨ ਦੇ ਲਈ ਸਰਕਾਰ ਉੱਤੇ ਕਾਫੀ ਦਬਾਅ ਪਾਇਆ ਜਾ ਰਿਹਾ। ਮਿਲਰ ਨੇ ਆਖਿਆ ਕਿ ਇਮੀਗ੍ਰੈਂਟਸ ਵੱਲੋਂ ਕੈਨੇਡਾ ਦੇ ਆਰਥਿਕ ਵਿਕਾਸ ਅਤੇ ਲੇਬਰ ਮਾਰਕੀਟ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਜਾਂਦਾ ਉਹ ਚਿੰਤਾਵਾਂ ਉੱਤੇ ਆ ਕੇ ਸੰਤੁਲਿਤ ਹੋ ਜਾਂਦਾ ਹੈ। ਔਰ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਿਲਰ ਨੇ ਗੱਲ ਆਖੀ ਆ ਕਿ ਨਵੇਂ ਪਰਮਾਨੈਂਟ ਰੈਜੀਡੈਂਟਸ ਦੀ ਗਿਣਤੀ ਦੇ ਵਿੱਚ ਵਾਧੇ ਨਾਲ ਹਾਊਸਿੰਗ ਦੀ ਮੰਗ ਦੇ ਵਿੱਚ ਸਿੱਧਾ ਵਾਧਾ ਨਹੀਂ ਹੁੰਦਾ। ਜਿਵੇਂ ਕਿ ਨਵੇਂ ਇਮੀਗ੍ਰਾਂਟਸ ਨੂੰ ਹਾਊਸਿੰਗ ਦੀ ਲੋੜ ਹੋ ਸਕਦੀ ਆ, ਪਰ ਉਹ ਨਵਾਂ ਹਾਊਸਿੰਗ ਸਟਾਕ ਤਿਆਰ ਕਰਨ ਦੇ ਵਿੱਚ ਵੀ ਮਦਦ ਕਰਦੇ ਨੇ। ਇਸ ਵੇਲੇ ਤੁਸੀਂ ਨਗਾਰਾ ਰੇਡੀਓ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਆਓ ਫਿਰ ਆਪਾਂ ਇੱਕ ਰਿਕਾਰਡ ਬ੍ਰੇਕ ਲਈ, ਉਸ ਦੇ ਦੌਰਾਨ ਹੀ ਮੈਂ ਟਰਾਈ ਕਰਦਾ ਕਿ ਪੰਜਾਬ ਲਾਈਨ ਮਿਲ ਜਾਏ, ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਤੁਸੀਂ ਕੋਈ ਸਟੂਡੀਓ ਗੱਲਬਾਤ ਕਰਨੀ ਹੋਵੇ ਤਾਂ 416-620-1778 ਸਟੂਡੀਓ ਦਾ ਫੋਨ ਨੰਬਰ ਹੈ।
ਸ਼ਹੀਦੋ ਕੀ ਚਿਤਾਓਂ ਪਰ ਲਗੇਗੇ ਹਰ ਬਰਸ ਮੇਲੇ, ਵਤਨ ਪੇ ਮਰਨੇ ਵਾਲੋਂ ਕਾ ਯਹੀ ਇੱਕ ਨਿਸ਼ਾਨ ਹੋਗਾ।
ਕਰਤਾਰ ਸਿੰਘ ਪੁੱਤਰ ਮੰਗਲ ਸਿੰਘ ਜੱਟ ਪਿੰਡ ਸਰਾਭਾ।
ਸ਼ਹੀਦ ਕਰਤਾਰ ਸਿੰਘ ਦੀ ਜੀਵਨੀ ਤੇ ਆਧਾਰਿਤ ਪੰਜਾਬੀ ਦੀ ਫਿਲਮ ਸਰਾਭਾ।
ਇਹਨਾਂ ਫਿਰੰਗੀਆਂ ਖਿਲਾਫ ਹਿੰਦੂ ਮੁਸਲਮਾਨ ਸਿੱਖ ਸਭ ਨੂੰ ਮਿਲ ਕੇ ਜੰਗ ਲੜਨੀ ਪਵੇਗੀ।
ਡਾਇਰੈਕਟਿਡ ਬਾਈ ਨਨ ਅਦਰ ਦੈਨ ਕਵੀਰਾਜ, ਦ ਮੇਕਰ ਆਫ ਬਲੈਕ ਪ੍ਰਿੰਸ। ਸਾਡੇ ਇਤਿਹਾਸ ਨੂੰ ਦਰਸਾਉਂਦੀ ਇਹ ਫਿਲਮ, ਖੁਦ ਵੀ ਵੇਖੋ, ਆਪਣੇ ਬੱਚਿਆਂ ਨੂੰ ਵੀ ਵਿਖਾਓ। ਰਿਲੀਜ਼ਿੰਗ November 3, 2023। ਚੈੱਕ ਦ ਲੋਕਲ ਲਿਸਟਿੰਗਸ ਨੀਅਰ ਯੂ। ਸਰਾਭਾ, ਦ ਅਨਟੋਲਡ ਸਟੋਰੀ।
ਲਓ ਜੀ, ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ ਬਈ ਸਮੋਸਾ ਸਵੀਟ ਫੈਕਟਰੀ ਤੇ ਆ ਗਿਆ ਦੀਵਾਲੀ ਮਠਿਆਈ।
ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਬੇਲਾ ਨੀ, ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ। ਬਰਫੀਆਂ ਪਕੌੜੇ ਗਜਰੇਲੇ ਜਦ ਖਾਉਂਗੇ, ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ,
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ। ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ, 1850 ਐਲਬੀਅਨ ਰੋਡ, ਓਟੋਬੀਕੋ, 416-213-1165।
ਆਪਾਂ ਘਰ ਤਾਂ ਲੈ ਲਿਆ, ਹੁਣ ਮੌਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ,
ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ।
ਫਸਟ ਮੌਰਗੇਜ, ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ।
ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
4167322611, 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਹੈਲੋ ਦੀਦੀ ਮੁਬਾਰਕਾਂ ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ ਨੈਕਸਟ ਵੀਕ ਸਾਡੀ ਫਲਾਈਟ ਹੈ
ਜਸਜੀਤ ਵੀਜ਼ਾ ਆ ਗਿਆ ਦਿਲ ਕਰਦਾ ਪਲਕ ਚਪਕਦੇ ਤੇਰੇ ਕੋਲ ਪਹੁੰਚ ਜਾਵਾਂ
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜਨ ਦਾ ਸੁਪਨਾ ਸੱਚ ਹੋ ਹੀ ਗਿਆ
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 905-461-2424 ਜਾਂ ਫਿਰ ਪਹੁੰਚੋ 1137 ਡੈਰੀ ਰੋਡ ਮਿਸੀਸਾਗਾ ICC ਇਮੀਗ੍ਰੇਸ਼ਨ
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਲਓ ਜੀ ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ ਬਈ ਸਮੋਸਾ ਸਵੀਟ ਫੈਕਟਰੀ ਤੇ ਆ ਗਿਆ ਦੀਵਾਲੀ ਮਠਿਆਈ
ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਊਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ ਪਰ ਵੱਡਾ ਮਠਿਆਈ ਮੇਲਾ ਓਨਲੀ ਐਟ 1 ਲੋਕੇਸ਼ਨ 1850 ਐਲਬੀਅਨ ਰੋਡ ਅਟੋਬਿਕੋ 416-213-1165
ਕਿਆ ਆਪਕੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨਿਵਲ ਹੋ ਰਹੀ ਹੈ क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मुदस्सिर 6472903773 ऑल स्टेट के साथ आप महफूज हाथों में हैं टर्म्स एंड कंडीशन अप्लाई
ਇੱਕ ਵਾਰੀ ਫਿਰ ਸਵਾਗਤ ਜੀ ਸਵਾਲੇ ਪੰਜਾਬ ਤਾਂ ਆਪਣੀ ਲਾਈਨ ਮਿਲੀ ਨਹੀਂ ਜੀ ਅਤੇ ਮੇਰੇ ਨਾਲ ਇਸ ਵੇਲੇ ਰਾਜਾ ਮੁਦੱਸਰ ਹੋ ਰਹੀ ਨੇ ਔਰ ਜਿਵੇਂ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕਿ ਇੱਥੇ ਕੈਨੇਡਾ ਦੇ ਵਿੱਚ ਕਾਰ ਲੈਣੀ ਸੌਖੀ ਆ ਅਤੇ ਇੰਸ਼ੋਰੈਂਸ ਕਈ ਵਾਰੀ ਭਰਨੀ ਔਖੀ ਹੋ ਜਾਂਦੀ ਹੈ ਸਸਤੀ ਇੰਸ਼ੋਰੈਂਸ ਦੀ ਜਿਹੜੀ ਗੱਲਬਾਤ ਆਪਾਂ ਹਮੇਸ਼ਾ ਕਰਦੇ ਹੁੰਦੇ ਹਾਂ ਔਰ ਬਹੁਤ ਸਾਰੀਆਂ ਜਿਹੜੀਆਂ ਨੇ ਜੀ ਸਿਆਸੀ ਪਾਰਟੀਆਂ ਹਰ ਇਲੈਕਸ਼ਨ ਦੇ ਵਿੱਚ ਇਹ ਮੁੱਦਾ ਉਭਾਰ ਕੇ ਅਤੇ ਸਾਡੇ ਸੈਂਟੀਮੈਂਟਸ ਨਾਲ ਖੇਡਦੀਆਂ ਰਹੀਆਂ ਨੇ ਪਰੰਤੂ ਸਾਨੂੰ ਸੁੱਖ ਦਾ ਸਾਹ ਨਹੀਂ ਆਇਆ ਪਰ ਜੇ ਕਿਤੇ ਦਵਾਨੀ ਚਵਾਨੀ ਬਚ ਸਕਦੀ ਆ ਤੇ ਰਾਜਾ ਜੀ ਆਪਾਂ ਨੂੰ ਕੋਈ ਸਕੀਮ ਦੱਸ ਸਕਦੇ ਰਾਜਾ ਜੀ ਨੂੰ ਸਵਾਗਤ ਹੈ
ਜੀ ਬਹੁਤ ਸ਼ੁਕਰੀਆ
ਇੰਸ਼ੋਰੈਂਸ ਜਿਹੜੀ ਹੈ ਜੀ ਉਹ ਕਾਫੀ ਮਹਿੰਗੇ ਪ੍ਰੀਮੀਅਮ ਭਰਨੇ ਪੈਂਦੇ ਨੇ ਕਿਹੜੇ ਕਿਹੜੇ ਤਰੀਕਾ ਕਾਰ ਨੇ ਜਿਹਦੇ ਨਾਲ ਅਸੀਂ ਇੰਸ਼ੋਰੈਂਸ ਦੇ ਵਿੱਚ ਪੈਸੇ ਬਚਾ ਸਕਦੇ ਹਾਂ
ਜੀ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਐਗਰੀ ਕਰਨਾ ਇੰਸ਼ੋਰੈਂਸ ਦੀ ਪ੍ਰਾਈਸਾਂ ਜਿਹੜੀਆਂ ਨੇ ਉਹ ਕਿਧਰੇ ਹੋਰ ਜਾ ਰਹੀਆਂ ਨੇ ਆਮ ਬੰਦਾ ਬੜਾ ਪਰੇਸ਼ਾਨ ਹੈ
ਜੀ
ਉਸ ਸੂਰਤ ਦੇ ਵਿੱਚ ਜਿਹੜਾ ਮੈਂ ਜਿਹੜੀ ਪਹਿਲੀ ਤੇ ਮੈਂ ਗੱਲ ਇਹ ਕਰਾਂ ਕਿ ਜੇ ਤੁਹਾਡੇ ਕੋਲ ਦੋ ਗੱਡੀਆਂ ਨੇ ਇੱਕ ਘਰ ਹੈ ਤੁਸੀਂ ਮੇਰੇ ਕੋਲ ਕੋਟ ਲੋ $1,775 ਦੀ ਮੈਂ ਸੇਵਿੰਗ ਦੇ ਰਿਹਾ ਐਨੂਅਲ
ਜੀ
ਤਕਰੀਬਨ ਬਣਦੀ ਹੈ $150 ਮੰਥਲੀ ਵਿਚ ਇਜ਼ ਨਾਟ ਬੈਡ ਤੇ ਤੁਸੀਂ ਜ਼ਰੂਰ ਕੋਟ ਲੋ ਚੈੱਕ ਕਰੋ ਐਜ਼ ਕੰਪੇਅਰ ਟੂ ਤੁਸੀਂ ਹੁਣ ਕੇ ਪੇ ਕਰਦੇ ਹੋ ਪੇ ਤੁਹਾਨੂੰ ਪਤਾ ਲੱਗੇ ਤੁਹਾਨੂੰ ਆਈਡੀਆ ਹੋਏ ਤੇ ਫਿਰ ਤੁਸੀਂ ਉਹਨੂੰ ਅੱਗੇ ਪ੍ਰੋਸੀਡ ਕਰੋ ਅਕੋਰਡਿੰਗਲੀ
ਜੀ
ਜਿਹੜੀ ਤੁਹਾਡਾ ਸਵਾਲ ਸੀ ਕਿ ਸੇਵਿੰਗ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਸੇਵਿੰਗ ਦੇ ਵਿੱਚ ਦੇਖੋ ਬੜਾ ਸਿੰਪਲ ਜਿਹਾ ਕ੍ਰਾਈਟੇਰੀਆ ਤੁਸੀਂ ਆਪਣਾ ਰਿਕਾਰਡ ਕਲੀਨ ਰੱਖੋ ਇੰਸ਼ੋਰੈਂਸ ਦੇ ਜਿੰਨੇ ਤੁਹਾਡੇ ਘੱਟ ਕਲੇਮ ਹੋਣਗੇ ਜਿੰਨੇ ਤੁਹਾਡੇ ਕੰਮ ਟਿਕਟ ਹੋਣਗੇ ਜਿੰਨੀ ਤੁਹਾਡੀ ਪੁਰਾਣੀ ਹਿਸਟਰੀ ਹੋਏਗੀ ਉਹ ਮੈਟਰ ਕਰਦੀ ਹੈ ਫਿਰ ਕਾਰ ਮੇਕ ਐਂਡ ਮਾਡਲ ਮਤਲਬ ਬਹੁਤ ਸਾਰੇ ਰੇਟਿੰਗ ਫੈਕਟਰ ਨੇ ਉਹਦੇ ਵਿੱਚ ਇਹ ਹੈ ਕਿ ਤੁਸੀਂ ਆਪਣੀ ਕਵਰੇਜਿਸ ਜਿਹੜੀਆਂ ਨੇ ਨਾ ਉਹ ਜ਼ਰੂਰ ਚੈੱਕ ਕਰੋ ਕਿ ਤੁਹਾਡੇ ਕੋਲ ਕੀ ਹੈ ਗੱਡੀ ਦੇ ਵਿੱਚ ਤੁਹਾਨੂੰ ਚਾਹੀਦਾ ਕੀ ਹੈ ਤੇ ਤੁਹਾਨੂੰ ਚਾਰਜ ਕੀ ਹੁੰਦਾ ਪਿਆ ਕੋਈ ਐਸੀ ਕਵਰੇਜ ਤੇ ਨਹੀਂ ਜਿਹੜੀ ਤੁਹਾਨੂੰ ਤੁਹਾਡੀ ਜ਼ਰੂਰਤ ਨਹੀਂ ਜਿਹੜੀ ਤੁਹਾਨੂੰ ਬੈਨੀਫਿਟ ਨਹੀਂ ਦੇਦੀ ਜਾਂ ਕੋਈ ਐਸੀ ਚੀਜ਼ ਨਹੀਂ ਜਿਹੜੀ ਤੁਹਾਡੇ ਕੋਲ ਹੈ ਮਤਲਬ ਤੁਹਾਨੂੰ ਚਾਹੀਦੀ ਹੈ ਮਗਰ ਕੋਈ ਨਹੀਂ ਤੁਹਾਡੀ ਗੱਡੀ ਦੀ ਜਾਂ ਕਾਰ ਦੀ ਇੰਸ਼ੋਰੈਂਸ ਦੇ ਵਿੱਚ ਫਿਰ ਸਭ ਤੋਂ ਮਤਲਬ ਕੁਛ ਲੋਕ ਨੇ ਜਿਹਨਾਂ ਦੇ ਕਾਰ ਬਹੁਤ ਅੱਛੀ ਕੰਡੀਸ਼ਨ ਨੇ ਬ੍ਰਾਂਡ ਨਿਊ ਨੇ ਉਹ ਡਿਡਕਟੇਬਲ ਨੂੰ ਚੈੱਕ ਕਰ ਸਕਦੇ ਨੇ ਇਸ ਤਰ੍ਹਾਂ ਦੀ ਚੀਜ਼ਾਂ ਕਾਫੀ ਹੈਲਪ ਕਰਦੀਆਂ ਨੇ ਕੇਸ ਬਾਈ ਕੇਸ ਜੇ ਮੇਰੇ ਨਾਲ ਡਿਸਕਸ ਕਰਨ ਬਾਈ ਸਾਡਾ ਇਹ ਰਿਕਾਰਡ ਹੈ ਸਾਡੇ ਕੋਲ ਇਹ ਗੱਡੀ ਹੈ ਸਾਨੂੰ ਇਸ ਤਰ੍ਹਾਂ ਦੀ ਕਵਰੇਜ ਚਾਹੀਦੀ ਹੈ ਤੇ ਕਸਟਮਾਈਜ਼ ਜਾਂ ਇੱਕ ਪੈਕੇਜ ਬਣਾ ਕੇ ਤੇ ਮੈਕਸੀਮਮ ਜਿੰਨੀ ਉਹਨਾਂ ਦੀ ਸੇਵਿੰਗ ਹੋ ਸਕਦੀ ਹੈ ਉਹਦੇ ਵਿੱਚ ਮੈਂ ਹੈਲਪ ਕਰ ਸਕਦਾ
ਉਹ ਕਿਹੜੇ ਕਿਹੜੇ ਫੈਕਟਰ ਨੇ ਮੰਨ ਲਓ ਆਪਾਂ ਇੰਸ਼ੋਰੈਂਸ ਕਰਾਉਂਦੇ ਹਾਂ ਸਾਲ ਬਾਅਦ ਰੀਨਿਊਲ ਆਉਂਦੀ ਹੈ ਕਈ ਵਾਰੀ ਤੁਹਾਡੀ ਇੰਸ਼ੋਰੈਂਸ ਵਾਹਵਾ ਵੱਧ ਕੇ ਆ ਜਾਂਦੀ ਹੈ ਉਹਦੇ ਕੀ ਕੀ ਕਾਰਨ ਹੋ ਸਕਦੇ ਆ
ਉਹਦੇ ਇੱਕ ਕਾਰਨ ਤੇ ਦੇਖੋ ਸਭ ਤੋਂ ਪਹਿਲਾਂ ਤੁਹਾਡੀ ਡਰਾਈਵਿੰਗ ਹਿਸਟਰੀ ਹੁੰਦੀ ਹੈ। ਜੇ ਤੁਹਾਡੇ ਜਿਹੜੀ ਜਿਸ ਵੇਲੇ ਰੀਨਿਊਅਲ ਹੁੰਦਾ ਨਾ ਤੇ ਇੰਸ਼ੋਰੈਂਸ ਕੰਪਨੀ ਚੈੱਕ ਕਰਦੀ ਹੈ ਕਿ ਯਾਰ ਇਸ ਡਰਾਈਵਰ ਦਾ ਕੋਈ ਟਿਕਟ ਹੈ ਕਿ ਨਹੀਂ ਪਿਛਲੇ ਸਾਲ ਚ, ਜਾਂ ਇਹਨੇ ਕੋਈ ਕਲੇਮ ਕੀਤੇ ਆ ਕਿ ਨਹੀਂ ਕੀਤੇ ਆ। ਤੇ ਜੇ ਨਹੀਂ, ਇਹ ਦੋ ਫੈਕਟਰ ਚੈੱਕ ਆਉਂਦੇ ਨੇ। ਉਸ ਤੋਂ ਬਾਅਦ ਆਉਂਦਾ ਜੀ ਹੁਣ ਮਾਰਕੀਟ ਦੇ ਵਿੱਚ ਇੰਸ਼ੋਰੈਂਸ ਪ੍ਰਾਈਸ ਕੀ ਜਾ ਰਹੀ ਹੈ ਅਕੋਰਡਿੰਗ ਟੂ ਦਾ ਲਾਸਟ ਈਅਰ, ਮਤਲਬ ਇੰਸ਼ੋਰੈਂਸ ਕੰਪਨੀ ਨੇ ਕਿਸ ਤਰੀਕੇ ਨਾਲ ਪਰਫਾਰਮ ਕੀਤਾ, ਕਲੇਮਸ ਦੀ ਕੀ ਪੋਜੀਸ਼ਨ ਸੀ, ਪੇ ਆਊਟ ਕਿੰਨਾ ਕੀਤਾ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਰੇਟਸ ਵਧੇ ਨੇ ਕਿ ਨਹੀਂ ਵਧੇ, ਉਹ ਇਹ ਸਾਰੀ ਚੀਜ਼ਾਂ ਫੈਕਟਰ ਕਰਦੀਆਂ ਨੇ।
ਕਿਉਂਕਿ ਅੱਜ ਕੱਲ੍ਹ ਜਿਹੜੀ ਆਪਣੀ ਏਜ ਦੇ ਵੱਧਦੇ ਲੋਕ ਨੇ ਜੀ, ਉਹਨਾਂ ਦੇ ਬੱਚੇ ਜਿਹੜੇ ਆ ਉਹ ਵੀ ਜਵਾਨ ਹੋ ਰਹੇ ਆ, ਉਹ 16 ਸਾਲਾਂ ਬਾਅਦ ਉਹ ਲੈ ਲੈਂਦੇ ਆ ਜੀ ਰਿਟਰਨ ਲਾਇਸੈਂਸ, ਤੇ ਉਸ ਤੋਂ ਬਾਅਦ 17 ਸਾਲਾਂ ਜਾਂ ਬਾਅਦ ਜਾਂ 18 ਸਾਲਾਂ ਬਾਅਦ ਉਹ ਡਰਾਈਵਿੰਗ ਲਾਇਸੈਂਸ ਉਹਨਾਂ ਨੂੰ ਮਿਲ ਜਾਂਦਾ। ਮਾਪਿਆਂ ਨੂੰ ਕੀ ਸਲਾਹ ਦਿਓਗੇ ਕਿ ਕਿਉਂਕਿ ਬਹੁਤੀ ਵਾਰੀ ਜਿਹੜੇ ਮਾਪੇ ਨੇ ਉਹ ਇਸ ਕਰਕੇ ਕਿ ਉਹਨਾਂ ਦਾ ਪ੍ਰੀਮੀਅਮ ਬਹੁਤ ਵੱਧ ਜਾਏਗਾ ਜੇ ਅਸੀਂ ਬੱਚੇ ਦਾ ਨਾਮ ਵਿੱਚ ਐਡ ਕਰਵਾ ਦਿੱਤਾ, ਕੀ ਸਲਾਹ ਦਿਓਗੇ ਉਹਨਾਂ ਨੂੰ?
ਇਹ ਸਲਾਹ ਇਹ ਹੈ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਇਸ ਟਰਮ ਦੇ ਮਤਲਬ ਇਸ ਸਿਚੁਏਸ਼ਨ ਦੇ ਵਿੱਚ ਸਭ ਤੋਂ ਵੱਡੀ ਫੇਵਰ ਦੇ ਸਕਦੇ ਹੋ, ਇਹ ਹੈ ਕਿ ਜਿਸ ਤਰ੍ਹਾਂ ਤੁਹਾਡਾ ਬੱਚਾ ਜਾਂ ਬੱਚੀ ਲਾਇਸੈਂਸ ਲੈਂਦੇ ਨੇ, ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਐਜ਼ ਐਨ ਓਕੇਜਨਲ ਡਰਾਈਵਰ ਐਡ ਕਰੋ। ਜਿਹੜੇ ਲੋਕਾਂ ਦੇ ਵਿੱਚ ਮਿਸਕਨਸੈਪਸ਼ਨ ਹੈ ਉਹ ਹੈ ਕਿ G1 ਡਰਾਈਵਰ ਉਹ ਸਮਝਦੇ ਨੇ ਕਿ ਸਾਡੇ ਕੋਲ ਲਾਇਸੈਂਸ ਹੀ ਕੋਈ, G1 ਨੂੰ ਕੋਈ ਨਹੀਂ ਸਮਝਦੇ ਨਾ। G1 ਨੂੰ ਜੇ ਤੁਸੀਂ ਐਡ ਕਰਦੇ ਹੋ ਉਹਦੇ ਨਾਲ ਬੈਨੀਫਿਟ ਮੋਸਟਲੀ ਇਹ ਹੁੰਦਾ ਕਿ ਤੁਹਾਡੀ ਪ੍ਰਾਈਸ ਇੰਪੈਕਟ ਨਹੀਂ ਕਰਦੀ, ਕਿਉਂਕਿ ਡਰਾਈਵਰ ਅਟੈਚ ਨਹੀਂ ਹੁੰਦਾ ਗੱਡੀ ਨੂੰ ਡਿਊ ਟੂ ਦੀ ਕੰਡੀਸ਼ਨ ਆਫ G1 ਕਿ ਉਹ ਇੰਡੀਪੈਂਡੈਂਟ ਗੱਡੀ ਨਹੀਂ ਚਲਾ ਸਕਦਾ। ਤੁਹਾਡੀ ਪ੍ਰਾਈਸ ਨਹੀਂ ਵੱਧਦੀ, ਮਗਰ ਉਹ ਜਿਹੜਾ ਡਰਾਈਵਰ ਤੁਸੀਂ ਪਾਉਂਦੇ ਹੋ ਨਾ ਗੱਡੀ ਦੇ ਵਿੱਚ, ਉਹਦਾ ਇੰਸ਼ੋਰੈਂਸ ਹਿਸਟਰੀ ਕਾਊਂਟ ਹੋਣ ਲੱਗ ਪੈਂਦੀ ਹੈ।
ਠੀਕ ਹੈ,
ਲੈਟ ਸੇ ਇਵੈਂਚੁਅਲੀ ਉਹ ਜੀ ਲਾਇਸੈਂਸ ਲੈਂਦਾ ਜਾਂ 1 ਸਾਲ ਬਾਅਦ 2 ਸਾਲ ਬਾਅਦ ਉਹ ਆਪਣੀ ਗੱਡੀ ਲੈਂਦਾ ਹੈ ਬੱਚਾ ਜਾਂ ਬੱਚੀ, ਤੇ ਉਹਨਾਂ ਨੂੰ ਇਹ ਇੰਸ਼ੋਰੈਂਸ ਹਿਸਟਰੀ ਬੜੀ ਹੈਲਪ ਕਰਦੀ ਹੈ ਪ੍ਰਾਈਸ ਦੇ ਵਿੱਚ, ਬਜਾਏ ਜ਼ੀਰੋ ਤੋਂ ਸਟਾਰਟ ਕਰਨ ਦੇ। ਲੈਟ ਸੇ ਇੱਕ ਬੱਚਾ 2 ਸਾਲ ਤੋਂ ਆਪਣੇ ਵਾਲਦੈਨ ਦੀ ਇੰਸ਼ੋਰੈਂਸ ਦੇ ਵਿੱਚ ਹੈ ਤੇ ਉਹ 2 ਸਾਲ ਦਾ ਐਕਸਪੀਰੀਅੰਸ ਕਾਊਂਟ ਹੁੰਦਾ, ਤੇ ਇਹ ਬੜੀ
ਹਾਈਲੀ ਗੁੱਡ ਟਿਪ ਯਾ, ਇਹ ਕਦੇ ਦਿਮਾਗ ਦੇ ਵਿੱਚ ਨਹੀਂ ਆਈ ਇਹ ਚੀਜ਼
ਜੀ। ਬਿਲਕੁਲ, ਜਨਰਲੀ ਕਿਸੇ ਕੋਲ ਪੁੱਛੋ ਨਾ ਤੇ ਉਹ ਇਹ ਵੀ ਸਮਝਦੇ ਨੇ ਕਿ G1 ਨਹੀਂ ਸਾਡੇ ਬੱਚੇ ਕੋਲ, ਨਹੀਂ ਉਹ ਡਰਾਈਵਰ ਨਹੀਂ ਆਇਆ, ਮਤਲਬ ਉਹ ਠੀਕ ਹੈ ਉਹ ਗੱਲ ਸਮਝ ਆਉਂਦੀ ਹੈ, ਮਗਰ ਆਨ ਦੀ ਅਦਰ ਸਾਈਡ ਜਿਸ ਵੇਲੇ ਤੁਸੀਂ ਇੰਸ਼ੋਰੈਂਸ ਇੰਡਸਟਰੀ ਦੇ ਪਰਸੈਪਸ਼ਨ ਨਾਲ ਦੇਖਦੇ ਹੋ ਤੇ ਇੰਸ਼ੋਰੈਂਸ ਜੇ ਉਸ ਬੱਚੇ ਕੋਲ ਜਾਂ ਬੱਚੀ ਕੋਲ ਲਾਇਸੈਂਸ ਹੈ ਤਾਂ ਇਟਸ ਅ ਡਰਾਈਵਰ
ਜੀ,
ਤੇ ਉਹਨੂੰ ਤੁਸੀਂ ਐਡ ਕਰੋ ਬੈਨੀਫਿਟ, ਤੁਹਾਨੂੰ ਇਹ ਹੈ ਕਿ G1 ਦੀ ਵਜ੍ਹਾ ਨਾਲ ਪ੍ਰੀਮੀਅਮ ਦਾ ਤੁਹਾਡਾ ਇੰਪੈਕਟ ਮਿਨੀਮਮ ਹੁੰਦਾ ਜਾਂ ਬਿਲਕੁਲ ਹੀ ਨਹੀਂ ਹੁੰਦਾ, ਤੇ ਉਹਨੂੰ ਜ਼ਰੂਰ ਤੁਸੀਂ ਫਾਇਦਾ ਉਠਾਓ ਉਸ ਚੀਜ਼ ਤੋਂ।
ਆਪਣਾ ਫੋਨ ਨੰਬਰ ਦਿਓ ਜੀ ਜੇ ਤੁਹਾਡੇ ਨਾਲ ਕਿਸੇ ਨੇ ਸਲਾਹ ਮਸ਼ਵਰਾ ਕੋ ਕਰਨਾ ਹੋਵੇ।
ਜੀ, ਮੇਰਾ ਪਰਸਨਲ ਸੈੱਲ ਫੋਨ ਨੰਬਰ ਹੈ, ਮੈਨੂੰ ਤੁਸੀਂ ਕਾਲ ਕਰ ਸਕਦੇ ਹੋ, ਤੁਸੀਂ ਮੈਨੂੰ ਮੈਸੇਜ ਕਰੋ, ਮੈਂ ਤੁਹਾਨੂੰ ਵਾਇਸ ਮੈਸੇਜ ਰਿਕਾਰਡ ਕਰਾ ਦੋ। 6472903773
ਇੱਕ ਵਾਰੀ ਫਿਰ ਦੱਸੋ ਜੀ, 6472903773 6472903773 ਤੇ ਰਾਜਾ ਜੀ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਰ,
ਬਹੁਤ ਸ਼ੁਕਰੀਆ ਜੀ,
ਬਹੁਤ ਮਿਹਰਬਾਨੀ ਜੀ, ਮਿਹਰਬਾਨੀ। ਦੋਸਤੋ, ਕ੍ਰਿਕਟ ਦਾ ਵਰਲਡ ਕੱਪ ਚੱਲ ਰਿਹਾ ਔਰ ਵਰਲਡ ਕੱਪ ਦੇ ਵਿੱਚ ਅੱਜ ਸ਼੍ਰੀਲੰਕਾ ਅਤੇ ਇੰਡੀਆ ਦਾ ਮੈਚ ਸੀ ਔਰ ਇਹ ਮੈਚ ਜਿਹੜਾ ਤਕਰੀਬਨ ਇੱਥੋਂ ਦੇ ਤਕਰੀਬਨ 4:30 ਵਜੇ ਸ਼ੁਰੂ ਹੋਇਆ ਜੀ, ਔਰ ਜਿਹਦੇ ਵਿੱਚ ਸ਼ੁਭਮਨ ਗਿੱਲ ਹੋਰੀ ਅਤੇ ਰੋਹਿਤ ਸ਼ਰਮਾ ਹੋਰਾਂ ਨੇ ਓਪਨ ਕੀਤਾ ਜੀ, ਔਰ ਰੋਹਿਤ ਸ਼ਰਮਾ ਹੋਰਾਂ ਨੇ ਪਹਿਲਾ ਚੌਕਾ ਲਾਇਆ ਅਤੇ ਦੂਜੀ ਬਾਲ ਦੇ ਉੱਪਰ ਜੀ ਜਨਾਬ ਹੋਰੀ ਕਲੀਨ ਬੋਲਡ ਹੋ ਗਏ। ਉਸ ਤੋਂ ਬਾਅਦ ਵਿਰਾਟ ਕੋਹਲੀ ਹੋਰੀ ਆਏ ਔਰ ਇਹਨਾਂ ਦੋਹਾਂ ਨੇ ਖੇਡਣਾ ਸ਼ੁਰੂ ਕੀਤਾ ਔਰ ਸ਼ੁਭਮਨ ਗਿੱਲ ਜਿਹੜੇ ਸਨ ਉਹ 92 ਬਾਲਾਂ 'ਤੇ 92 ਦੇ ਸਕੋਰ 'ਤੇ ਉਹ ਆਊਟ ਹੋ ਗਿਆ ਜੀ, ਕੈਚ ਆਊਟ ਉਹ ਹੋ ਗਿਆ ਔਰ ਵਿਰਾਟ ਕੋਹਲੀ ਹੋਰੀ ਜਿਹੜਾ ਕਿ ਉਮੀਦ ਕੀਤੀ ਜਾ ਰਹੀ ਸੀ ਕਿ ਜੇ ਉਹ ਸੈਂਚਰੀ ਕਰਦੇ ਨੇ ਤਾਂ ਉਹ ਜਿਹੜੀਆਂ 49 ਸੈਂਚਰੀਜ਼ ਨੇ ਸਚਿਨ ਤੇਂਦੁਲਕਰ ਹੋਰਾਂ ਦੀਆਂ ਉਹਨਾਂ ਦੀ ਬਰਾਬਰੀ ਅੱਜ ਕਰ ਲੈਣਗੇ। ਸੋ 88 ਦੇ ਸਕੋਰ ਦੇ ਉੱਪਰ ਉਹ ਇੱਕ ਆਪਣਾ ਕੈਚ ਦੇ ਬੈਠੇ। ਉਸ ਤੋਂ ਬਾਅਦ ਸੁਰੇਸ਼ ਅਈਅਰ ਅਤੇ KL ਰਾਹੁਲ ਹੋਰੀ ਖੇਡਣ ਆਏ, ਰਾਹੁਲ ਜਿਹੜੇ ਸਨ ਉਹ 21 ਰਨ ਬਣਾ ਕੇ ਉਹ ਵੀ ਕੈਚ ਆਊਟ ਹੋ ਗਿਆ ਔਰ ਸੁਰੇਸ਼ ਅਈਅਰ ਨੇ ਬੜੀ ਧੂੰਆਂਧਾਰ ਬੈਟਿੰਗ ਜਿਹੜੀ ਹੈ ਜੀ ਉਹ ਕੀਤੀ ਔਰ ਉਹਨਾਂ ਨੇ 56 ਬਾਲਾਂ ਦੇ ਉੱਪਰ 82 ਰਨ ਬਣਾਏ। ਸੂਰਿਆ ਕੁਮਾਰ ਯਾਦਵ ਹੋਰੀ ਆਏ ਔਰ ਉਹਨਾਂ ਨੇ 12 ਰਨ ਬਣਾਏ ਅਤੇ ਉਹ ਕੈਚ ਆਊਟ ਹੋ ਗਏ। ਉਸ ਤੋਂ ਬਾਅਦ ਰਵਿੰਦਰ ਜਡੇਜਾ ਹੋਰੀ ਆਏ, ਉਹਨਾਂ ਨੇ 45 ਬਣਾਏ ਅਤੇ ਸ਼ਮੀ ਵਿਚਾਰਾ 2-3 ਬਾਲਾਂ ਲੱਭਦਾ ਰਿਹਾ। ਕੁੱਲ ਮਿਲਾ ਕੇ ਜੀ ਕਿ ਇੰਡੀਆ ਨੇ 357 ਰਨ ਬਣਾਏ ਅਤੇ 8 ਖਿਡਾਰੀ ਇਹਨਾਂ ਦੇ ਆਊਟ ਹੋਏ ਸੀ, 50 ਓਵਰ ਪੂਰੇ ਹੋ ਗਏ। ਉਸ ਤੋਂ ਬਾਅਦ ਰੱਬ ਕਰੇ ਭਲਾ ਵਾਰੀ ਸੀ ਜੀ ਸ਼੍ਰੀਲੰਕਾ ਦੀ, ਤੇ ਜਦੋਂ ਸ਼੍ਰੀਲੰਕਾ ਵਾਲਿਆਂ ਨੇ ਖੇਡਣਾ ਸ਼ੁਰੂ ਕੀਤਾ ਤੇ ਪਹਿਲੀ ਬਾਲ ਦੇ ਉੱਪਰ ਹੀ ਜਸਪ੍ਰੀਤ ਬੁਮਰਾਹ ਹੋਰਾਂ ਨੇ ਨਿਸ਼ਾਂਕਾ ਹੋਰਾਂ ਨੂੰ ਚੱਲਦਾ ਕੀਤਾ ਜੀ। ਔਰ ਉਸ ਤੋਂ ਬਾਅਦ ਅਗਲਾ ਓਵਰ ਸ਼ੁਰੂ ਹੁੰਦਾ ਔਰ ਮੁਹੰਮਦ ਸਿਰਾਜ ਹੋਰੀ ਆਉਂਦੇ ਨੇ ਜੀ, ਉਹ ਆਪਣੀ ਪਹਿਲੀ ਬਾਲ ਕਰਦੇ ਨੇ ਅਤੇ ਦੂਜਾ ਖਿਡਾਰੀ ਲੈ ਬਹਿੰਦੇ ਨੇ। ਉਸ ਤੋਂ ਬਾਅਦ ਫਿਰ ਬੁਮਰਾਹ ਹੋਰੀ, ਸਿਰਾਜ ਨੇ ਦਰਅਸਲ ਉਸ ਓਵਰ ਦੇ ਵਿੱਚ ਜਿਹੜੀਆਂ ਦੋ ਵਿਕਟਾਂ ਸੀ, ਇੱਕ ਪਹਿਲੀ ਬਾਲ ਦੇ ਉੱਪਰ ਇੱਕ ਆਖਰੀ ਬਾਲ ਦੇ ਉੱਪਰ। ਸੋ ਕੋਈ ਟਾਈਮ ਸੀ ਜੀ ਕਿ ਚਾਰ ਤਿੰਨ ਸਕੋਰ ਸੀ ਅਤੇ ਚਾਰ ਵਿਕਟਾਂ ਜਿਹੜੀਆਂ ਜੀ ਸ਼੍ਰੀਲੰਕਾ ਦੀਆਂ ਉੱਡ ਚੁੱਕੀਆਂ ਸੀ। ਮੁਹੰਮਦ ਸ਼ਮੀ ਹੋਰਾਂ ਨੂੰ ਲਾਇਆ ਜੀ ਔਰ ਉਹਨਾਂ ਨੇ ਇੱਕ ਵਾਰੀ ਫੇਰ ਉਹੀ ਕਹਿਰ ਮਚਾਇਆ ਜੀ। ਸੋ ਕੁੱਲ ਜਿਹੜੇ ਆ ਜੀ, ਜਸਪ੍ਰੀਤ ਬੁਮਰਾਹ ਹੋਰਾਂ ਨੇ ਪੰਜ ਓਵਰ ਕੀਤੇ ਨੇ, ਇੱਕ ਮਿਡਨ ਕੀਤਾ, ਅੱਠ ਰਨ ਦਿੱਤੇ ਅਤੇ ਇੱਕ ਵਿਕਟ ਉਹਨਾਂ ਦੇ ਹਿੱਸੇ ਆਈ। ਮੁਹੰਮਦ ਸਿਰਾਜ ਹੋਰਾਂ ਨੇ ਸੱਤ ਓਵਰ ਕੀਤੇ ਆ, ਦੋ ਮਿਡਨ ਕਰਾਏ, ਸੋਲ੍ਹਾਂ ਰਨ ਦਿੱਤੇ ਅਤੇ ਤਿੰਨ ਵਿਕਟਾਂ ਉਹਨਾਂ ਲਈਆਂ। ਅਤੇ ਮੁਹੰਮਦ ਸ਼ਮੀ ਹੋਰਾਂ ਨੇ ਪੰਜ ਓਵਰ ਕਰਾਏ, ਇੱਕ ਮਿਡਨ ਗਿਆ, ਅਠਾਰਾਂ ਰਨ ਦਿੱਤੇ ਅਤੇ ਪੰਜ ਵਿਕਟਾਂ ਲਈਆਂ। ਉਹ ਤਾਂ ਮਗਰਲੇ ਓਵਰਾਂ ਦੇ ਵਿੱਚ ਦੋ ਤਿੰਨ ਚੌਕੇ ਜਿਹੜੇ ਸੀ ਉਹ ਬਗੈਰ ਕੋਲੋਂ ਖਾ ਖੂ ਲੈ। ਕੋਈ ਸਮਾਂ ਸੀ ਵੀ ਪੰਜ ਵਿਕਟਾਂ ਸੀ ਅਤੇ ਤਿੰਨ ਸਕੋਰ ਸੀ ਸ਼ਮੀ ਵੱਲੋਂ, ਫਿਰ ਚਾਰ ਹੋ ਗਿਆ, ਫਿਰ ਪੰਜ ਹੋ ਗਿਆ। ਸੋ ਜੇ ਕਿਤੇ ਪੰਜ ਸਕੋਰ ਹੁੰਦਾ ਅਤੇ ਪੰਜ ਹੀ ਵਿਕਟਾਂ ਹੁੰਦੀਆਂ ਤਾਂ ਸਵਾਦ ਹੀ ਆ ਜਾਣਾ ਸੀ। ਫਿਰ ਉਸ ਤੋਂ ਬਾਅਦ ਕੁਲਦੀਪ ਯਾਦਵ ਹੋਰੀ ਆਏ, ਉਹਨਾਂ ਨੇ ਦੋ ਓਵਰ ਕਰਾਏ ਅਤੇ ਤਿੰਨ ਰਨ ਦਿੱਤੇ, ਵਿਕਟ ਕੋਈ ਨਹੀਂ ਲੱਭੀ। ਅਤੇ ਰਵਿੰਦਰ ਜਡੇਜਾ ਹੋਰਾਂ ਨੇ ਸਿਰਫ ਚਾਰ ਬੋਲਾਂ ਕਰਾਈਆਂ ਅਤੇ ਇੱਕ ਵਿਕਟ ਜਿਹੜੀ ਸੀਗੀ ਉਹ ਇਹਨਾਂ ਨੂੰ ਮਿਲੀ ਜੀ। ਟੋਟਲ ਕੀ ਕਿ 55 ਰਨ ਬਣਾ ਕੇ, ਜਿਹਦੇ ਵਿੱਚ 10 ਐਕਸਟਰਾ ਸਨ ਲੈਗ ਬਾਈ ਵਗੈਰਾ ਦੇ, ਔਰ 55 ਬਣਾ ਕੇ ਅਤੇ ਸ਼੍ਰੀਲੰਕਾ ਜਿਹੜੇ ਸੀਗੇ ਘਰੋ ਘਰੀ ਚਲ ਗਏ। ਹੁਣ ਜਿਹੜੇ ਬੰਦਿਆਂ ਨੇ 20-20 25-25 ਹਜ਼ਾਰ ਦੀਆਂ ਟਿਕਟਾਂ ਲੈ ਕੇ ਖੇਡਣ ਆਏ ਸੀ ਉਹ ਤਾਂ ਪਹਿਲਾਂ ਵਿਹਲੇ ਕਰਤੇ, ਔਰ ਕਹਿ ਲਓ ਵੀ 302 ਲਾਤੀ ਜੀ, 302 ਦੇ ਦੋ ਰਨਾਂ ਦੇ ਉੱਪਰ ਇੰਡੀਆ ਨੇ ਸ਼੍ਰੀਲੰਕਾ ਨੂੰ ਹਰਾਇਆ। ਮੇਰੇ ਖਿਆਲ ਦੇ ਵਿੱਚ ਸ਼੍ਰੀਲੰਕਾ ਦੀ ਵੈਸੇ ਲੋਅ ਸਕੋਰ ਗੇਮ ਤਾਂ ਕਈ ਪਹਿਲਾਂ ਵੀ ਰਹੀਆਂ ਨੇ ਜੀ, ਚੌਥੀਆਂ 'ਤੇ ਵੀ ਆਊਟ ਹੁੰਦੇ ਰਹੇ ਨੇ, ਪਰ ਇੰਨੇ ਵੱਡੇ ਫਰਕ ਦੇ ਨਾਲ ਸ਼ਾਇਦ ਉਹ ਪਹਿਲੀ ਵਾਰੀ ਹਾਰੇ ਹੋਣਗੇ। ਅਤੇ ਇੰਡੀਆ ਇਸ ਵੇਲੇ ਟੌਪ 'ਤੇ ਚਲ ਗਿਆ ਜੀ ਆਪਣੇ ਜਿਹੜੀ ਟੋਟਲ ਟੈਲੀ ਦੇ ਵਿੱਚ 14 ਪੁਆਇੰਟ ਹੋ ਗਏ ਨੇ ਜੀ, ਔਰ ਉਹਨੇ ਆਪਣੀ ਸੈਮੀਫਾਈਨਲ ਦੇ ਵਿੱਚ ਵੀ ਜਿਹੜੀ ਜਗ੍ਹਾ ਉਹ ਪੱਕੀ ਕਰ ਲਈ ਹੈ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਲਈ ਆਪਾਂ ਨੂੰ ਆਸਰਾ ਲੋਇਰ ਦਾ ਸਹਿਯੋਗ ਹਾਸਲ ਹੈ। ਜੇ ਤੁਸੀਂ ਰਜਿਸਟਰਡ ਦੀ ਕੋਈ ਟ੍ਰਾਂਜੈਕਸ਼ਨ ਕਰਵਾਉਣੀ ਹੈ ਤਾਂ ਆਸਰਾ ਲੋਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰਨੀ ਹੈ। 905-456-2020 'ਤੇ ਸੰਪਰਕ ਕੀਤਾ ਜਾ ਸਕਦਾ। ਟਰੱਕਾਂ ਦੀ ਪਾਰਕਿੰਗ ਲੱਭ ਰਹੇ ਹੋ, CP ਵਾਹਨ ਦੇ ਬਿਲਕੁਲ ਲਾਗੇ 18 ਏਕੜ ਦਾ ਇਹ ਯਾਰਡ ਆ, ਰਦਰਫੋਰਡ ਅਤੇ ਹਾਈਵੇ 427 ਦੇ ਬਿਲਕੁਲ ਲਾਗੇ। ਬੋਬਡੇਲ ਟਰੱਕ ਤੋਂ ਲੈ ਕੇ ਸੈਂਕੜੇ ਟਰੱਕਾਂ ਦੀ ਪਾਰਕਿੰਗ ਤੁਸੀਂ ਇੱਥੇ ਲੈ ਸਕਦੇ ਹੋ। ਏਕੜ ਦੇ ਹਿਸਾਬ ਨਾਲ ਵੀ ਲੈਣੀ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ। 647-628-6100 'ਤੇ ਜਿੰਦਰ ਬੁੱਟਰ ਹੋਰ ਨਾਲ, ਜਾਂ ਫਿਰ 416-880-0468 'ਤੇ ਬਿੱਲਾ ਰੰਧਾਵਾ ਹੋਰ ਨਾਲ ਗੱਲਬਾਤ ਕਰ ਸਕਦੇ ਹੋ। ਰਾਜ ਕਾਰਪਟ ਐਂਡ ਫਲੋਰਿੰਗ ਦੀ ਗੱਲ ਆਪਾਂ ਕਰਦੇ ਹੁੰਦੇ ਹਾਂ। ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਲੈਣੀ ਹੈ, ਵਾਈਨਲ ਪਲੈਕਸ ਲੈਣੀਆਂ ਨੇ, ਲੈਮੀਨੇਟ ਫਲੋਰ ਲੈਣੀ ਹੈ, ਤਾਂ 20 ਵਿਲਕਿਨਸਨ ਰੋਡ 'ਤੇ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ, ਯੂਨਿਟ ਨੰਬਰ 11 ਜਾਣਾ ਜੀ, 20 ਵਿਲਕਿਨਸਨ ਰੋਡ, ਯੂਨਿਟ ਨੰਬਰ 11। 905-861-8800 ਇਹਨਾਂ ਦਾ ਫੋਨ ਨੰਬਰ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਬ੍ਰਾਂਚਾਂ ਦੇ ਉੱਪਰ ਸੇਲ ਲੱਗੀ ਹੈ ਜੀ। ਸੋ ਦੀਵਾਲੀ 12 ਨੂੰ ਆ ਜੀ, 13 ਤੱਕ ਹੀ ਸੇਲ ਚੱਲੂਗੀ, ਔਰ ਗਰੋਸਰੀ ਦੀਆਂ ਸਾਰੀਆਂ ਜਿਹੜੀਆਂ ਆਈਟਮਸ ਨੇ ਉਹਨਾਂ ਦੇ ਉੱਪਰ ਕੀਮਤਾਂ ਘਟਾ ਦਿੱਤੀਆਂ ਗਈਆਂ ਨੇ। ਭਾਂਡਾ ਟੀਂਡਾ ਕੋਈ ਲੈਣਾ, ਦੀਵੇ ਲੈਣੇ ਨੇ, ਮੋਮਬੱਤੀਆਂ ਲੈਣੀਆਂ ਜੀ, ਬੱਤੀਆਂ ਲੈਣੀਆਂ ਨੇ, ਸਰ੍ਹੋਂ ਦਾ ਤੇਲ ਚਾਹੀਦਾ, ਹਰ ਤਰ੍ਹਾਂ ਦਾ ਸਮਾਨ ਜਿਹੜਾ ਜੀ ਇੱਥੋਂ ਤੁਹਾਨੂੰ ਮਿਲੇਗਾ। 416-740-3262 ਹੈੱਡ ਆਫਿਸ ਦਾ ਫੋਨ ਨੰਬਰ ਹੈ। ਕਾਰਾਵਾਨਾ ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ, ਟ੍ਰੇਲਰਾਂ ਦੇ ਟਾਇਰਾਂ ਦੀ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ। HK ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ 'ਤੇ ਪਹੁੰਚਣਾ। 647-295-4200 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਭੁਪੇਸ਼ ਵਰਮਾ ਹੋਰਾਂ ਦੇ ਨਾਲ ਗੱਲਬਾਤ ਕਰਨੀ ਹੈ। ਭੁਪੇਸ਼ ਵਰਮਾ ਹੋਰੀ, ਤੁਹਾਨੂੰ ਚਾਹੇ ਤੁਸੀਂ ਰੀਫਾਈਨਾਂਸ ਕਰਾਉਣਾ ਆ, ਹੋਮ ਐਕਟੀਵਿਟੀ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਹੋ, ਸੈਕਿੰਡ ਮੋਰਗੇਜ ਚਾਹੀਦੀ ਆ, ਫਸਟ ਟਾਈਮ ਹੋਮ ਬਾਇਰ ਹੋ, ਜਾਂ ਫਿਰ ਤੁਸੀਂ ਕ੍ਰੈਡਿਟ ਖਰਾਬ ਕਰ ਚੁੱਕੇ ਹੋ ਪਰ ਪੈਸਿਆਂ ਦੀ ਲੋੜ ਆ, ਭੁਪੇਸ਼ ਵਰਮਾ ਹੋਰਾਂ ਨੂੰ ਕਹਿੰਦੇ ਫੋਨ ਕਰੋ ਅਤੇ ਹੱਲ ਹੋ ਜੂ। 647-647-7777-6477-77 'ਤੇ ਸੰਪਰਕ ਕਰ ਸਕਦੇ ਹੋ। ਔਰਾ ਕਿਚਨ ਕੈਬਨਿਟ 'ਤੇ ਗੱਲਬਾਤ ਕਰਨੀ ਹੈ। ਜੇ ਤੁਸੀਂ ਵਧੀਆ ਕਿਚਨ ਕੈਬਨਿਟ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਔਰਾ ਕਿਚਨ ਕੈਬਨਿਟ 905 673 28 72 673 28 72 ਤੇ ਸੰਪਰਕ ਕੀਤਾ ਜਾ ਸਕਦਾ ਹੈ। ਵੇਲੇ ਕੁ ਵੇਲੇ ਪੈਸੇ ਧੇਲੇ ਦੀ ਲੋੜ ਪੈ ਗਈ ਹੈ, ਖੜੇ ਪੈਰ ਬੈਂਕ ਨੇ ਨਾ ਕਰਤੀ ਹੈ, ਜਸਪੁੱਲ ਅਰੋੜਾ ਨੂੰ ਫੋਨ ਘੁਮਾਇਓ ਤੇ ਤੁਹਾਨੂੰ ਪੈਸਿਆਂ ਦਾ ਅਰੇਂਜ ਕਰ ਦੇਣਗੇ। 416-732-2611 732-2611 ਆਓ ਫਿਰ ਆਪਾਂ ਦੋ ਕੁ ਲੈਂਦੇ ਹਾਂ ਜੀ ਰਿਕਾਰਡਡ ਕਮਰਸ਼ੀਅਲ। ਮੈਸੇਜ ਆ ਗਿਆ ਤੋਤਾ ਸਿੰਘ ਹੋਰਾਂ ਦਾ ਕਿ ਮੈਂ ਭਾਈ ਉੱਠ ਗਿਆ, ਗੁਲਾਟ ਆ ਹੀ ਗਿਆ ਹੋਣਾ ਕਿਉਂਕਿ ਅੱਧੀ ਰਾਤ ਹੋਈ ਉੱਥੇ, ਅਤੇ ਆਪਾਂ ਟਰਾਈ ਕਰਦੇ ਹਾਂ ਉਹਨਾਂ ਦੀ ਲਾਈਨ ਮਿਲ ਜਾਏ ਅਤੇ ਫਿਰ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ।
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਇੱਕ ਵਾਰੀ ਫੇਰ ਸਵਾਗਤ ਜੀ, ਆਪਣੀ ਲਾਈਨ ਜਿਹੜੀ ਜੀ ਪੰਜਾਬ ਮਿਲ ਚੁੱਕੀ ਆ, ਤੋਤਾ ਸਿੰਘ ਹੋਰਾਂ ਨਾਲ ਗੱਲਬਾਤ ਕਰਦੇ ਜੀ, ਆਇਆਂ ਨੂੰ ਸਵਾਗਤ ਹੈ ਜੀ।
ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਕੀ ਹਾਲ ਪੰਜਾਬ ਦਾ?
ਬਹੁਤ ਵਧੀਆ ਜੀ, ਸੁੱਖ ਸ਼ਾਂਤੀ ਹੈ ਸਭ।
ਭਗਵੰਤ ਮਾਨ ਹੋਰੀ ਇਕੱਲੇ ਦੌੜ ਕੇ ਫਸਟ ਆ ਗਏ,
ਬੜਾ ਲੰਬੇ ਕਈ ਦਿਨਾਂ ਤੋਂ ਇਹ ਗੱਲਬਾਤ ਜਿਹੜੀ ਚੱਲ ਰਹੀ ਸੀਗੀ ਕਿ ਡਿਬੇਟ ਹੋਣੀ ਹੈ, ਤੇ ਦੇਖੋ ਓਵਰਆਲ ਇਹ ਵੀ ਕਹਿ ਲਈਏ ਕਿ ਜਾਣਾ ਚਾਹੀਦਾ ਸੀ ਸਭ ਨੂੰ
ਜੀ,
ਜੋ ਵੀ ਸੀ ਆਪਾਂ ਆਪਣਾ ਪੱਖ ਹੈ ਜਿਹੜਾ ਤੇ ਲੈ ਕੇ ਜਾਣਾ ਚਾਹੀਦਾ ਸੀ, ਪਰ ਪੰਜਾਬ ਦੀ ਸਿਆਸਤ ਚ ਇੱਕ ਗੱਲ ਚੰਗੀ ਜ਼ਰੂਰ ਹੋਈ ਆ ਵੀ ਡਿਬੇਟ ਦਾ ਜਿਹੜਾ ਰਿਵਾਜ ਉਹ ਅੱਗੇ ਵਧਣ ਦੀ ਸੰਭਾਵਨਾ ਹੈਗੀ ਹੈ, ਤੇ ਕੋਈ ਵੀ ਧਿਰ ਹੈ ਜਿਹੜੀ ਉਹ ਆਪਣੇ ਆਪ ਨੂੰ ਦੁੱਧ ਧੋਤੀ ਕਹਿ ਕੇ ਖੜਾ ਨਹੀਂ ਛੁੜਾ ਸਕਦੀ, ਹੌਲੀ ਹੌਲੀ ਇਹ ਪਿੱਤ ਜਿਹੜੀ ਬਾਂਹ ਜਾਊਗੀ। ਬੀਜੇਪੀ ਦੇ ਜਿਹੜੇ ਪੰਜਾਬ ਪ੍ਰਧਾਨ ਹੈ ਸੁਨੀਲ ਜਾਖੜ, ਇਹਨਾਂ ਤੋਂ ਕਿਸੇ ਨੂੰ ਨਹੀਂ ਸੀ ਉਮੀਦ ਵੀ ਉਹ ਨਹੀਂ ਜਾਣਗੇ ਅਖੀਰਲੀ ਮੂਵਮੈਂਟ ਤੇ ਆ ਕੇ, ਉਹ ਵੀ ਜਿਹੜਾ ਜੀ ਨਹੀਂ ਪਹੁੰਚੇ, ਤੇ ਉਹਨਾਂ ਦੇ ਪਿਤਾ ਵਾਲਾ ਜਿਹੜਾ ਗੱਲਬਾਤ ਵਿੱਚ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ, ਉਹਨਾਂ ਨੂੰ ਜਿਹੜਾ ਜੀ ਉਹ ਮੇਚ ਨਹੀਂ ਆਈ ਗੱਲ ਤੋਂ, ਉਹਨਾਂ ਨੇ ਹਾਈ ਕੋਰਟ ਦੀ ਚੁਣੌਤੀ ਵੀ ਦੇਣ ਦੀ ਗੱਲ ਜਿਹੜੀ ਉਹ ਆਖੀ ਹੈ। ਬਾਕੀ ਹੋਰ ਵੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਵੀ ਨਹੀਂ ਪਹੁੰਚਿਆ, ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੈਂਕੁਟ ਸੀ ਉਹਨਾਂ ਦੀ ਲੱਗੀ ਸੀ, ਉਹ ਵੀ ਲਗਭਗ ਨਹੀਂ ਪਹੁੰਚੇ ਹੈਗੇ। ਸੋ ਇਸ ਡਿਬੇਟ ਦਾ ਇੱਕ ਪੋਜ਼ਿਟਿਵ ਪੱਖ ਤਾਂ ਇਹ ਰਿਹਾ ਕਿ ਬੇਸ਼ੱਕ ਸਰਕਾਰ ਦੇ ਬਹੁਤੇ ਲੋਕ ਖੁਦ ਦੇ ਉੱਥੇ ਬੈਠੇ ਸੀ ਆਡੀਟੋਰੀਅਮ ਦੇ ਅੰਦਰ, ਬਹੁਤੇ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਸੀ, ਕਿਉਂਕਿ ਇਹ ਵੀ ਮੰਨਣਾ ਪੈਣਾ ਕਿ ਕੋਈ ਸ਼ਰਾਰਤੀ ਅਨਸਰ ਕਿਸੇ ਵੀ ਸੀਨੀਅਰ ਬੰਦੇ ਨੂੰ ਕੋਈ ਸ਼ਰਾਰਤ ਦੇ ਨਾਲ ਨੁਕਸਾਨ ਵਗੈਰਾ ਨਾ ਪਹੁੰਚਾਵੇ, ਸਰਕਾਰ ਦੀ ਤਾਂ ਜ਼ਿੰਮੇਵਾਰੀ ਬਣਦੀ ਹੈ, ਪਰ ਸਾਰੇ ਪੰਜਾਬ ਨੂੰ ਸੱਦਾ ਦੇ ਕੇ ਇੰਨੀ ਜਨਤਾ ਨੂੰ ਸੰਭਾਲਣਾ ਔਖਾ ਕੰਮ ਸੀਗਾ। ਸੋ ਡਿਬੇਟ ਦੇ ਵਿੱਚ ਜੋ ਵੀ ਕੁਛ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਉਹ ਓਵਰਆਲ ਸਾਰੀਆਂ ਬਹੁਤੀਆਂ ਬਹੁਤਾ ਟਾਈਮ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਜਿਹੜੀਆਂ ਪੈਂਡਿੰਗਾਂ ਦਿਖਾਈ ਦਿੱਤੀਆਂ, ਦੂਜਿਆਂ ਦਾ ਵੀ ਆਪਾਂ ਆਪਣਾ ਜਿਹੜਾ ਸਮਾਂ ਹੈ ਉਹਨੂੰ ਇੱਥੇ ਚਿਤਾਰਿਆ ਗਿਆ ਹੈਗਾ। ਸੋ ਪੰਜਾਬ ਦੇ ਐਸ ਵਾਈ ਐਲ ਦਾ ਜਿਹੜਾ ਮੁੱਦਾ, ਵਿਰੋਧੀਆਂ ਦਾ ਇਲਜ਼ਾਮ ਇਹ ਹੈ ਕਿ ਪੰਜਾਬ ਦੀ ਜਿਹੜੀ ਮੌਜੂਦਾ ਗਵਰਨਮੈਂਟ ਹੈ ਉਹ ਉੱਥੇ ਜਾ ਕੇ ਸਰੈਂਡਰ ਕਰ ਆਈ ਹੈਗੀ ਹੈ। ਇਹ ਰੇੜਕਾ ਹਜੇ ਚੱਲਦਾ ਤੇ ਚੱਲਦਾ ਰਹੂਗਾ।
ਬਹੁਤੇ ਪੱਤਰਕਾਰ ਇਸ ਗੱਲ ਦਾ ਰੌਲਾ ਪਾਉਂਦੇ ਦਿਸੇ ਕਿ ਭਾਈ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ, ਪੁਲਿਸ ਬਹੁਤੀ ਲਾਈ ਸੀ, ਜਿਹੜੇ ਬੰਦੇ ਆਮ ਲੋਕਾਂ ਦੇ ਵਿੱਚੋਂ ਪਹੁੰਚ ਸਕਦੇ ਸੀ ਸਵਾਲ ਕਰਨ ਲਈ ਉਹਨਾਂ ਨੂੰ ਪਹਿਲਾਂ ਪੁਲਿਸ ਨੇ ਜਾ ਕੇ ਤੇ ਘਰੋ ਘਰੀ ਜਾ ਕੇ ਘੇਰ ਲਿਆ ਸੀ। ਤੇ ਉਹ ਕਹਿੰਦੇ ਵੀ ਦਾਅਵੇ ਤੇ ਇਹ ਕਰਦੇ ਆ ਕਿ ਭਾਈ ਇਹ ਕੈਨੇਡਾ ਅਮਰੀਕਾ ਦੇ ਵਿੱਚ ਇਹੋ ਜਿਹੀਆਂ ਡਿਬੇਟਾਂ ਹੁੰਦੀਆਂ, ਪਰ ਪੁਲਿਸ ਆ ਕੇ ਕਿਸੇ ਨੂੰ ਇੱਥੇ ਰੋਕਦੀ ਨਹੀਂ ਵੀ ਭਾਈ ਤੂੰ ਉੱਥੇ ਜਾ ਨਹੀਂ ਸਕਦਾ। ਕੀ ਇਹ ਗੱਲਾਂ ਸੱਚ ਨੇ?
ਨਹੀਂ ਬਿਲਕੁਲ, ਬਹੁਤੇ ਆਮ ਜਿਹੜੇ ਲੋਕਾਂ ਦੀ ਕੋਈ ਐਂਟਰੀ ਨਹੀਂ ਸੀ ਕਿਸੇ ਪਾਸ, ਜਾਂ ਜਿਹੜੇ ਪਾਰਟੀ ਦੇ ਜਿਹੜੇ ਵਰਕਰ ਵਗੈਰਾ ਹੈਗੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਜੀ ਉਹ ਅੰਦਰ ਭੇਜਿਆ ਗਿਆ ਸੀਗਾ। ਆਡੀਟੋਰੀਅਮ ਦੀਆਂ ਸੀਟਸ ਵੀ ਜਿਹੜੀਆਂ ਜੀ ਉਹ ਲਿਮਿਟਡ ਸੀਗੀਆਂ, ਸੁਰੱਖਿਆ ਦੇ ਲਿਹਾਜ਼ ਕਰਕੇ ਬਹੁਤੇ ਲੋਕਾਂ ਲਈ ਇਹ ਜਿਹੜਾ ਜੀ ਖੋਲਣਾ ਸੌਖਾ ਕੰਮ ਨਹੀਂ ਸੀਗਾ। ਸੋ ਜਿੰਨਾ ਵੀ ਹੋ ਸਕਿਆ ਪੁਲਿਸ ਆਪਦਾ ਬਚਾਅ ਕਰਦੀ ਨਜ਼ਰ ਆਈ, ਸਰਕਾਰ ਆਪਦਾ ਪੱਖ ਰੱਖਦੀ ਨਜ਼ਰ ਆਈ, ਲੋਕ ਬਹੁਤਾਤ ਗਿਣਤੀ ਚ ਜਾਣਾ ਚਾਹੁੰਦੇ ਸੀਗੇ, ਲੋਕ ਨਹੀਂ ਜਾ ਸਕੇ, ਲੋਕ ਆਪਦਾ ਪੱਖ ਜਿਹੜਾ ਜੀ ਰੱਖਦੇ ਜਿਹੜੇ ਨਜ਼ਰ ਆਏ। ਪਰ ਓਵਰਆਲ ਜੋ ਮੈਂ ਕਹੂੰਗਾ ਡਿਬੇਟ ਦਾ ਇੱਕ ਮਾੜਾ ਅਸਰ ਵੀ ਸਰਕਾਰ ਤੇ ਗਿਆ ਕਿ ਸਰਕਾਰ ਨੇ ਪੁਲਿਸ ਦੀ ਬਹੁਤ ਗਿਣਤੀ ਲਾ ਕੇ ਆਮ ਲੋਕਾਂ ਨੂੰ ਰੋਕਿਆ, ਪਰ ਜੇ ਪੁਲਿਸ ਦੇ ਪੱਖ ਨੂੰ ਵੇਖੀ ਉਹ ਕਹਿੰਦੇ ਵੀ ਇੱਥੇ ਅਣਸਖਾਵੀਂ ਘਟਨਾਵਾਂ ਕਈ ਵਾਰੀ ਇਸ ਇਕੱਠ ਦੇ ਰੂਪ ਚ ਹੋ ਜਾਣਗੀਆਂ। ਸੋ ਇਸ ਗੱਲ ਨੂੰ ਦੇਖਦੇ ਹੋਏ ਉਹਨਾਂ ਨੇ ਸਖ਼ਤੀ ਜਿਹੜੀ ਜੀ ਉਹਦੀ ਵਰਤੋਂ ਕੀਤੀ ਹੈ।
ਸੋ ਪਿਛਲੇ 20-25 ਦਿਨ ਚਲੋ ਇਹ ਡਿਬੇਟ ਦੇ ਚਰਚਾ ਦੇ ਵਿੱਚ ਲੰਘ ਗਏ ਸੀਗੇ, ਤੇ ਹੁਣ ਪੰਜਾਬ ਚ ਕੀ ਚੱਲ ਰਿਹਾ ਡਿਬੇਟ ਤੋਂ ਬਾਅਦ?
ਡਿਬੇਟ ਤੋਂ ਬਾਅਦ ਜਿਵੇਂ ਅੱਜ ਕਾਫੀ ਲੰਬੀ ਚਰਚਾ ਸੀਗੀ ਕਿ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਨੇ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਪੇਸ਼ ਹੋਣਗੇ ਈਡੀ ਦੇ ਅੱਗੇ, ਪਰ ਉਹ ਉਹਨਾਂ ਨੇ ਆਪ ਪੇਸ਼ ਹੋਣ ਦੀ ਬਜਾਏ ਜਿਹੜਾ ਜੀ ਚੋਣ ਪ੍ਰਚਾਰ ਤੇ ਜਾਣ ਦੀ ਗੱਲ ਉਹਨਾਂ ਨੇ ਆਖ ਦਿੱਤੀ ਹੈ। ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਸੰਮਨ ਹੈਗੇ ਆ ਉਹਨਾਂ ਦਾ ਤਰੀਕਾ ਜਿਹੜਾ ਉਹ ਠੀਕ ਨਹੀਂ ਹੈਗਾ। ਸੋ ਦਿੱਲੀ ਨੂੰ ਲੈ ਕੇ ਅੱਜ ਕਾਫੀ ਨਿਗਾਵਾਂ ਗੱਡੀਆਂ ਵੀ ਸੀਗੀਆਂ, ਨਜ਼ਰ ਉੱਧਰ ਹੀ ਸੀ ਸਭ ਦੀ, ਪਰ ਜਦੋਂ ਦੀ ਇਹ ਗੱਲਬਾਤ ਹੋਈ ਹੈ ਤੇ ਚਰਚੇ ਜ਼ਰੂਰ ਹੈਗੇ ਆ, ਪਰ ਉਹ ਗੱਲਬਾਤ ਨਹੀਂ ਹੈਗੀ। ਇਹ ਵੀ ਸੁਣਨ ਚ ਆਇਆ ਡਿਬੇਟ ਤੋਂ ਬਾਅਦ ਕਿ ਕਿਤੇ ਨਾ ਕਿਤੇ ਜਿਹੜੇ ਲੀਡਰ ਉੱਥੇ ਨਹੀਂ ਪਹੁੰਚ ਪਾਏ ਉਹ ਆਪਣੀ ਛਵੀ ਨੂੰ ਸੁਧਾਰਨ ਲਈ ਜਾਂ ਇਸ ਡਿਬੇਟ ਵਾਲੇ ਪੱਖ ਨੂੰ ਪੋਜ਼ਿਟਿਵ ਕਰਨ ਲਈ ਜਿਹੜਾ ਜੀ ਈਡੀ ਵਾਲਾ ਪੱਖ ਆ ਜਿਹੜਾ ਉਹ ਉਡੀਕ ਰਹੇ ਆ।
ਉਧਰੋਂ ਮਨੀਸ਼ ਸਿਸੋਦੀਆ ਹੋਰਾਂ ਦੀ ਜਿਹੜੀ ਜ਼ਮਾਨਤ ਆ ਜੀ ਉਹਦੀ ਅਰਜ਼ੀ ਰੱਦ ਕਰ ਦਿੱਤੀ ਕਹਿੰਦੇ ਸੁਪਰੀਮ ਕੋਰਟ ਨੇ, ਤੇ ਸੁਖਪਾਲ ਖਹਿਰਾ ਹੋਰਾਂ ਨੂੰ ਹਾਈ ਕੋਰਟ ਨੇ ਵੀ ਜ਼ਮਾਨਤ ਨਹੀਂ ਦਿੱਤੀ। ਦੋਨੇ ਤਰ੍ਹਾਂ ਜਿਹੜੀਆਂ ਨੇ ਜੀ ਉਹ ਕਹੀ ਜਾਂਦੀਆਂ ਨੇ ਕਿ ਭਾਈ ਸਿਆਸੀ ਬਦਲਾਖੋਰੀ ਦਾ ਮਾਮਲਾ, ਉਹਨੂੰ ਲੈ ਕੇ ਲੋਕਾਂ ਦੇ ਵਿੱਚ ਕੀ ਪ੍ਰਭਾਵ ਹੈ?
ਦੇਖੋ ਇੱਕ ਤਾਂ ਓਵਰਆਲ ਇਹ ਚੀਜ਼ ਲੱਗ ਰਹੀ ਹੈ ਕਿ ਸਿਆਸੀ ਜਿਹੜਾ ਜੀ ਉਹ ਬਦਲਾਖੋਰੀ ਲੱਗਦੀ ਹੁੰਦੀ ਆ ਹਰ ਕੇਸ ਦੇ ਵਿੱਚ, ਸੈਂਟਰ ਵਾਲਿਆਂ ਨੂੰ ਹੇਠਾਂ ਲੱਗਦੀ ਹੈ ਤੇ ਰਾਜ ਸਰਕਾਰ ਵਾਲਿਆਂ ਨੂੰ ਉੱਪਰ ਦੇ ਵਿੱਚ ਇਹ ਚੀਜ਼ਾਂ ਲੱਗਦੀਆਂ। ਪਰ ਅਦਾਲਤਾਂ ਨੂੰ ਜੇਕਰ ਅਸੀਂ ਮੰਨਦੇ ਹਾਂ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਕੋਈ ਨਾ ਕੋਈ ਮਲਬਾ ਹੁੰਦਾ, ਤਾਂ ਹੀ ਜਿਹੜਾ ਜੀ ਉਹ ਜ਼ਮਾਨਤ ਰੁਕਦੀ ਹੈਗੀ ਹੈ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਬਤ ਕਰਨੀਆਂ ਅਦਾਲਤਾਂ ਦੇ ਵਿੱਚ, ਪੁਲਿਸ ਲਈ ਵੀ ਚੁਣੌਤੀ ਹੈ ਜੇ ਕੋਈ ਗਲਤ ਕੇਸ ਜਾਂ ਸਕੰਡਾ ਅਪਣਾਇਆ ਜਾਂਦਾ। ਪਰ ਜਿਹੜਾ ਮੁੱਖ ਮਸਲਾ ਹੁੰਦਾ ਹੈ ਕਿ ਕੋਈ ਨਾ ਕਿਸੇ ਬੇਸ ਦੇ ਉੱਤੇ ਤਾਂ ਜਿਹੜੀ ਜੀ ਜ਼ਮਾਨਤ ਰਿਜੈਕਟ ਹੁੰਦੀ ਹੈਗੀ ਹੈ। ਸੋ ਪੰਜਾਬ ਦੇ ਵਿੱਚ ਨਵੀਂ ਚਰਚਾ ਹੈਗੀ ਹੈ ਕਿ ਜਿਵੇਂ ਇਹ ਮਸਲਾ ਦਿੱਲੀ ਵਾਲਾ ਉਹ ਪੰਜਾਬ 'ਚ ਕਾਫੀ ਜ਼ਿਆਦਾ ਅਫਸਰਾਂ ਤੇ ਲੀਡਰਾਂ ਦੇ ਉੱਤੇ ਗਾਜ ਦੇਖ ਸਕਦਾ ਹੈ। ਸੋ ਅੰਦਰ ਅੰਦਰੋਂ ਅੰਦਰ ਜਿਹੜੀ ਜੀ ਉਹ ਗੱਲਬਾਤ ਘੁੰਮਦੀ ਫਿਰਦੀ ਹੈ।
ਬਹੁਤ ਬਹੁਤ ਧੰਨਵਾਦ ਜੀ, ਹੁਣ ਬਾਕੀ ਦੀਆਂ ਗੱਲਾਂ ਆਪਾਂ ਕਰਦੇ ਹਾਂ, ਕੱਲ੍ਹ ਨੂੰ ਵੀ ਟਰਾਈ ਕਰਾਂਗੇ ਕਿਉਂਕਿ ਬਰਾੜ ਸਾਹਿਬ ਉਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਤਾਂ ਉਹ ਇੰਡੀਆ ਆ ਰਹੇ ਨੇ। ਸੋ ਰੋਜ਼ਾਨਾ ਪ੍ਰੋਗਰਾਮ ਆਪਾਂ ਕਰਿਆ ਕਰਨਾ ਜੀ, ਸੋ ਆਪਣੀ ਗੱਲਬਾਤ ਜਿਹੜੀ ਕੱਲ੍ਹ ਨੂੰ ਫਿਰ ਹੁੰਦੀ ਜੀ। ਬਹੁਤ ਮਿਹਰਬਾਨੀ ਜੀ,
ਥੈਂਕ ਯੂ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼। ਸਾਨੂੰ ਸਿਟੀ ਦੇ ਵਿੱਚ ਏਜ਼ਡ ਡੀਜ਼ਡ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 9054531400।
ਲਓ ਜੀ, ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ ਬਈ ਸਮੋਸਾ ਸਵੀਟ ਫੈਕਟਰੀ ਤੇ ਆ ਗਿਆ ਦੀਵਾਲੀ ਮਠਿਆਈ ਮੇਲਾ।
ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਬੇਲਾ ਨੀ, ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ। ਬਰਫੀਆਂ ਪਕੌੜੇ ਗਜਰੇਲੇ ਚੱਦ ਖਾਊਂਗੇ, ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ,
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ। ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ, 1850 ਐਲਬੀਅਨ ਰੋਡ, ਓਟੋਬੀਕੋ, 416-213-1165।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰ ਫਿਰ ਸਵਾਗਤ ਦੋਸਤੋ, ਇਸੀ ਅੱਜ ਦਾ ਪ੍ਰੋਗਰਾਮ, ਉਮੀਦ ਹੈ ਕਿ ਤੁਹਾਨੂੰ ਜ਼ਰੂਰ ਚੰਗਾ ਲੱਗਾ ਹੋਵੇਗਾ। ਰੀਅਲ ਸਟੇਟ ਦੇ ਨਾਲ ਸੰਬੰਧਿਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਹੋਵੇ ਤਾਂ ਮੇਰਾ ਫੋਨ ਨੰਬਰ ਆ 905-915-8484। ਮਿਸਕੋਕਾ ਦੇ ਇਲਾਕੇ ਦੇ ਵਿੱਚ ਇੱਕ ਆਪਣੇ ਕੋਲ ਤਕਰੀਬਨ 22.5 ਏਕੜ ਦਾ ਪਾਰਸਲ ਆ ਜਿਹਦੇ 'ਤੇ 45 ਘਰ ਜਿਹੜੇ ਆ ਜੀ, ਲੋਟ ਜਿਹੜੇ ਆ ਜੀ, ਉਹ ਅਪਰੂਵ ਹੋਏ ਨੇ ਜੀ। ਔਰ ਜੇ ਤੁਸੀਂ ਡਿਵੈਲਪਰ ਹੋ, ਬਿਲਡਰ ਹੋ, ਤੁਸੀਂ ਇਹ ਪਾਰਸਲ ਲੈਣਾ ਚਾਹੁੰਦੇ ਹੋ ਔਰ ਬਹੁਤ ਹੀ ਸਸਤਾ ਵਿਕ ਰਿਹਾ, ਉਹਦੀ ਇਨਫੋਰਮੇਸ਼ਨ ਵਾਸਤੇ ਵੀ ਤੁਸੀਂ ਮੇਰੇ ਨਾਲ 905-915-8484 'ਤੇ ਸੰਪਰਕ ਕਰ ਸਕਦੇ ਹੋ। ਬੈਲਵਲ ਦੇ ਵਿੱਚ ਆਪਣੇ ਕੋਲ 11.5 ਏਕੜ ਨੇ ਜੀ, ਉਹ ਵੀ ਬੜੇ ਸਸਤੇ ਭਾਅ ਵਿਕ ਰਹੇ ਨੇ ਜੀ। ਵਨ ਜ਼ੋਨ ਹੈਗਾ ਜੀ ਉੱਥੇ, ਉਹਦੇ ਲਈ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ। ਔਰ ਇੱਕ ਆਪਣੇ ਕੋਲ ਤਕਰੀਬਨ 350 ਸਕੇਅਰ ਫੁੱਟ ਦੇ ਦੋ ਯੂਨਿਟ ਨੇ ਔਰ ਇਹਦੇ ਵਿੱਚ ਬਿਜ਼ਨਸ ਆ ਜੀ। ਤੁਸੀਂ ਇਕੱਲਾ ਬਿਜ਼ਨਸ ਵੀ ਬਾਏ ਕਰ ਸਕਦੇ ਹੋ, ਵਿਦ ਪ੍ਰੋਪਰਟੀ ਵੀ ਬਿਜ਼ਨਸ ਬਾਏ ਕਰ ਸਕਦੇ ਹੋ, ਇਕੱਲੀ ਪ੍ਰੋਪਰਟੀ ਵੀ ਬਾਏ ਕਰ ਸਕਦੇ ਹੋ। ਔਰ ਬ੍ਰੈਂਪਟਨ ਦੇ ਬਿਲਕੁਲ ਸੈਂਟਰ ਦੇ ਵਿੱਚ ਆ, ਤੁਸੀਂ ਮੇਰੇ ਨਾਲ ਉਹਦੇ ਲਈ ਵੀ ਸੰਪਰਕ ਕਰ ਸਕਦੇ ਹੋ। 905-915-8484 ਕਿਸੇ ਵੀ ਤਰ੍ਹਾਂ ਦੀ ਪ੍ਰੋਪਰਟੀ ਖਰੀਦਣੀ ਚਾਹੁੰਦੇ, ਵੇਚਣੀ ਚਾਹੁੰਦੇ ਤਾਂ ਗੱਲਬਾਤ ਕਰ ਸਕਦੇ ਹੋ। ਘੱਟ ਵੱਧ ਬੋਲਿਆ ਗਿਆ ਤਾਂ ਮਾਫ਼ੀ, ਅਗਲੀ ਮੁਲਾਕਾਤ ਤੱਕ ਦਿਓ ਆ ਗਿਆ, ਰੱਬ ਰਾਖਾ।
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਆਂ, ਸੋਹਣੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ, ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ, ਦੁਨੀਆ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ। ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਆਂ, ਸੋਹਣੇ ਤਾਂ ਉਂਜ ਲੋਕ ਬਥੇਰੇ।
On the preceding program may not necessarily be those of the owner or management of WTOR radio station.
770 ambient nashriyat sunan te halaat te hazra to ba khabar rehne de waste news information analysis electric gaddiyan de vich e awaz official app ya saadi website eawaz.com local number 6478724900।
ਇਸ ਫਾਲ ਵਿੱਚ ਆ ਰਿਹਾ ਹੈ ਸਟੇਸ਼ਨ ਸਾਈਡ,
ਸਭ ਤੋਂ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਮਿਲਟਨ ਡਾਊਨ ਟਾਊਨ ਵਿਚ ਸ਼ਰਤੀਆ, ਬੇਹਤਰੀਨ ਕੀਮਤ 487,990 ਡਾਲਰਾਂ ਵਿਚ ਦੱਸਿਆ ਗਏ। ਦੋ ਟਾਵਰਾਂ ਵਾਲੀ ਇਸ ਬਿਲਡਿੰਗ ਵਿਚ ਸੈਂਟਰਲ ਪੋਡੀਅਮ ਥਾਨੀ ਇਨਡੋਰ ਤੇ ਆਊਟਡੋਰ ਆਲਾ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮਿਲਟਨ ਗੋ ਸਟੇਸ਼ਨ ਦੇ ਨਾਲ ਬਿਲਕੁਲ ਜੁੜਿਆ ਸਟੇਸ਼ਨ ਸਾਈਡ ਆਵਾਜਾਵੀ ਦੀਆਂ ਸਹੂਲਤਾਂ ਦਿੰਦਾ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਸਿੱਧਾ ਤੁਹਾਡੀਆਂ ਮੰਜ਼ਿਲਾਂ ਤੇ ਪਹੁੰਚਾਵੇਗਾ। ਜੀ ਟੀ ਏ ਦੇ ਫਲ ਦੇ ਫੁੱਲ ਦੇ ਮੁਸਤਕਬਲ ਵਿਚ ਆਪਣੀ ਇਨਵੈਸਟਮੈਂਟ ਦਾ ਸੁੱਖਾ ਤੇ ਮਿੱਠਾ ਰਿਜ਼ਲਟ ਪਾਉਣ ਲਈ ਅੱਜ ਰਜਿਸਟਰ ਕਰੋ stationside.ca।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
Mahal in Rexdale. For more information you can call 416-679-9991 416-679-9191।
क्या आपके घर और ऑटो इंश्योरेंस की रिन्यूअल